ਤੈਨੂੰ ਆਖਿਆ ਕੋਈ ਕੱਲ ਸੁਨੇਰਾ ਮੈਂ ਉਡੀਕ ਕਰ ਰਹੀ ਕਦੇ ਆ ਕਰ ਤੇਰਾ ਮੈਂ ਜੋ ਤੈਨੂੰ ਆਖਿਆ
ਮਜਨੂੰ ਔਰ ਲੈਲਾ ਦਾ ਪਿਆਰ ਸੀਗਾ। ਲੈਲਾ ਇੱਕ ਬਾਦਸ਼ਾਹ ਦੀ ਲੜਕੀ ਸੀਗੀ। ਲੈਲਾ ਦੀ ਖੁਸ਼ੀ ਵਾਸਤੇ ਲੈਲਾ ਦੇ ਪਿਤਾ ਨੇ ਸ਼ਹਿਰ ਦੇ ਵਿੱਚ ਇਹ ਹੁਕਮ ਕਰ ਦਿੱਤਾ ਕਿ ਮਜਨੂੰ ਜਿਸ ਦੁਕਾਨ ਤੋਂ ਜੋ ਚਾਹੇ ਵਸਤੂ ਲਿਜਾ ਸਕਦਾ ਹੈ ਔਰ ਉਸਦਾ ਹਿਸਾਬ ਕਿਤਾਬ ਮੈਂ ਖੁਦ ਦੇਊਂਗਾ। ਜਦ ਆਮ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਤਨੀ ਛੋਟ ਮਜਨੂੰ ਵਾਸਤੇ ਹੋ ਗਈ ਹੈ, ਹਰ ਇੱਕ ਆਦਮੀ ਆਪਣੇ ਆਪ ਨੂੰ ਉੱਥੇ ਮਜਨੂੰ ਜ਼ਾਹਰ ਕਰੇ ਔਰ ਅਨੇਕਾਂ ਹੀ ਲੱਖੋਂ ਮਜਨੂੰ ਉੱਥੇ ਪੈਦਾ ਹੋ ਗਏ। ਜਦ ਸ਼ਹਿਰ ਦੇ ਵਿੱਚ ਮਜਨੂੰਆਂ ਦੀ ਵਾਰੀ ਨਾ ਆਵੇ ਤਾਂ ਸਾਰੇ ਵਪਾਰੀ ਲੋਕ ਚੱਲ ਕੇ ਸ਼ਹਿਰ ਦੇ ਮਹਾਜਨ ਬਾਦਸ਼ਾਹ ਦੇ ਪਾਸ ਆਏ, ਪੁੱਛਣ ਲੱਗੇ ਕਿ ਮਜਨੂੰ ਇੱਕ ਹੈ ਜਾਂ ਅਨੇਕ ਹੈ। ਉਹ ਕਹਿਣ ਲੱਗਿਆ, ਮੈਂ ਤੁਹਾਨੂੰ ਇਸ ਦਾ ਪੱਕਾ ਪਤਾ ਕਰਕੇ ਦੇ ਦੂੰਗਾ। ਜਦ ਲੈਲਾ ਨੂੰ ਸ਼ਾਮ ਨੂੰ ਪੁੱਛਿਆ ਕਿ ਮਜਨੂੰ ਇੱਕ ਹੈ ਜਾਂ ਅਨੇਕ ਹੈ, ਉਹ ਕਹਿਣ ਲੱਗੀ, ਮਜਨੂੰ ਤਾਂ ਇੱਕ ਹੀ ਹੈ ਔਰ ਇਸ ਦਾ ਮੈਂ ਤੁਹਾਨੂੰ ਕੱਲ ਨੂੰ ਨਿਤਾਰਾ ਕਰਕੇ ਦੱਸ ਦੂੰਗੀ। ਲੈਲਾ ਨੇ ਕੀ ਕੀਤਾ, ਇੱਕ ਛੁਰੀ ਔਰ ਇੱਕ ਕਾਸਾ ਠੂਠਾ ਉੱਥੇ ਰੱਖ ਦਿੱਤਾ ਕਿ ਲੈਲਾ ਨੂੰ ਗੋਸ਼ਤ ਚਾਹੀਦਾ ਹੈ ਮਜਨੂੰ ਦੇ ਦਿਲ ਦਾ। ਹੁਣ ਜਿਹੜਾ ਉੱਥੇ ਆਪਦੇ ਆਪ ਨੂੰ ਮਜਨੂੰ ਫਕੀਰ ਕਹਿੰਦਾ ਸੀ, ਮੈਂ ਹੀ ਮਜਨੂੰ ਫਕੀਰ ਹੈ। ਜਦ ਉਹ ਮਠਿਆਈ ਮੰਗਣ ਵਾਸਤੇ ਆਵੇ, ਉਹ ਕਹਿਣ ਲੱਗੇ ਕਿ ਲੈਲਾ ਨੇ ਬਾਤ ਕਹੀ ਆ, ਉੱਥੇ ਦਾ ਕਾਸਾ ਹੈ, ਉੱਥੇ ਦੀ ਇਸ਼ਰੀ ਹੈ, ਵੀ ਕੁਛ ਹੋਰ ਜਿਗਰ ਦਾ ਚਾਹੀਦਾ ਹੈ। ਉਹ ਪਿਛਾਂ ਚੁੱਪ ਕਰਕੇ ਮੁੜ ਜਾਵੇ। ਸ਼ਾਮ ਤੱਕ ਸਿਰਫ ਇੱਕ ਹੀ ਮਜਨੂੰ, ਜਿਹੜਾ ਅਸਲੀ ਮਜਨੂੰ ਸੀਗਾ, ਜਿਹੜਾ ਕਦੇ ਵੀ ਲੈਲਾ ਦੇ ਨਾਂ ਦੇ ਉੱਤੇ ਕੋਈ ਚੀਜ਼ ਨਹੀਂ ਕਿਸੇ ਤੋਂ ਆ ਕੇ ਮੰਗਦਾ ਸੀਗਾ, ਜਿਹਦਾ ਲੈਲਾ ਦੇ ਨਾਲ ਹੀ ਸੱਚਾ ਪਿਆਰ ਸੀਗਾ। ਔਰ ਜਦ ਉਸਦੇ ਕਿਸੇ ਨੇ ਕੰਨ ਦੇ ਵਿੱਚ ਆਵਾਜ਼ ਪਾਈ ਕਿ ਤੇਰੇ ਨਾਂ ਦੇ ਉੱਤੇ ਅਨੇਕਾਂ ਹੀ ਮਜਨੂੰ ਫਕੀਰ ਬਣ ਬੈਠੇ ਸੀਗੇ, ਔਰ ਜਦ ਲੈਲਾ ਨੇ ਇਹ ਸ਼ਰਤ ਰੱਖੀ ਤਾਂ ਸਭ ਸ਼ਰਮਿੰਦੇ ਹੋ ਕੇ ਨੱਸ ਗਏ ਔਰ ਦੁੱਧ ਪੀਣੇ ਮਜਨੂੰ ਅਨੇਕਾਂ ਹੀ ਸਨ। ਤਾਂ ਉਹ ਕਹਿਣ ਲੱਗਿਆ ਕਿ ਅਗਰ ਜੇ ਮਜਨੂੰ ਸੱਚੇ ਨੂੰ ਇਹ ਬਾਤ ਦੱਸੀ ਜਾਂਦੀ ਤਾਂ ਕਹਿਣ ਲੱਗਿਆ, ਜਿਗਰ ਕੀ ਸੀ ਜੇ ਸਾਰਾ ਤਾਣੀ ਨਾ ਚੀਰ ਕੇ ਹਵਾਲੇ ਕਰ ਦਿੰਦਾ।
ਮਜਨੂੰ ਐਂਡ ਲੈਲਾ, ਦੇ ਆਰ ਇਨ ਦ ਲਵ ਫਾਰ ਈਚ ਅਦਰ ਐਂਡ ਬਿਕੌਜ਼ ਲੈਲਾ ਵਾਸ ਪ੍ਰਿੰਸੈਸ ਦੈਟਸ ਵਾਈ ਹਿਸ ਫਾਦਰ ਦ ਕਿੰਗ ਆਫ ਦੈਟ ਪਲੇਸ ਅਨਾਉਂਸਡ ਇਨ ਦ ਟਾਊਨ ਦੈਟ ਇਫ ਐਨੀਵਨ ਕਮਸ ਕਾਲਿੰਗ ਹਿਮਸੈਲਫ ਐਸ ਮਜਨੂੰ ਐਂਡ ਇਫ ਹੀ ਵਾਂਟਸ ਐਨੀਥਿੰਗ ਐਨੀ ਫੂਡ ਫਾਰ ਐਨੀਥਿੰਗ without asking for the payment, and king will be responsible for paying that amount of money. So in that way, when this thing was announced, many people came to ask for the thing, calling themselves as the Majnoos. And in that way, millions of Majnoos were born in that town. But in fact, there was only one real Majnoos who was in the love of Lela. And he never came to ask for anything in the name of his beloved Lela. So when millions of Majnoos were born in that town, all the merchants and shopkeepers of that town were surprised. And they came to king to know that whether there was one Majnoon or many. So when they came to king and they asked him, and because king was also not knowing that how many Majnoons are there, so he told them that, okay, tomorrow I will tell you exactly that how many Majnoons are there. And when he came to Lela and asked her that you tell me that how many Majnoons are there, so she said that there is only one Majnoon. But tomorrow I will do something so that only the real one will come and the others, the so-called Majnoons, will go away. And in that way, we'll be able to know that how many Majnoons are there. So instead of that announcement that anyone can come and have anything in the name of Lela, calling himself as Majnoon, Lela put one knife and one small bowl at all the shops, at all the places in the town, saying that Lela wants a piece of flesh from the heart of Majnoon. And in that way, the Majnoons, the people who were calling themselves as the Majnoons, and those who were coming to ask for the things in the name of Lela, when they came and when it was told to them that Lela wants a piece of flesh from your heart and she has sent this knife and bowl, and when that thing was said, everybody ran away and nobody came to take anything from that place. But when the real Majnoon, when he came to know that in his name many so-called Majnoons were born and they were coming and sitting the shopkeepers, and they were taking the things because the king had announced the thing. So he was very surprised, and when he came there, he was the only one Majnu in the evening who came and who was ready to give his flesh. And he said that if Majnu had known this earlier, what is the question of only the piece of flesh from the heart, he would have given all his body.
ਇਸੇ ਤਰ੍ਹਾਂ ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਦੁੱਧ ਪੀਣੇ ਮਜਨੂੰ ਦੀ ਤਰ੍ਹਾਂ ਇਕੱਠੇ ਹੋ ਜਾਂਦੇ ਹਾਂ, ਲੇਕਿਨ ਤਨ ਤੋੜਨ ਵਾਲਾ ਕੋਈ ਕੋਈ ਮਜਨੂੰ ਹੁੰਦਾ ਹੈ ਜੋ ਗੁਰੂ ਦੀ ਹਦਾਇਤ ਦੇ ਉੱਤੇ ਅਮਲ ਕਰਦਾ ਹੈ.
ਸਿਮਿਲਰਲੀ ਇਨ ਦੀ ਕੋਰਟ ਆਫ ਆਰ ਮਾਸਟਰ ਵੀ ਆਲ ਆਰ ਬਿਕਮਿੰਗ ਦਾ ਸੋ ਕਾਲਡ ਮਜਨੂੰ ਆਫ ਡਰਿੰਕਿੰਗ ਮਿਲਕ ਐਂਡ ਅਦਰ ਥਿੰਗਸ, ਬਟ ਦ ਰੀਅਲ ਮਜਨੂੰ ਹੂ ਗਿਵਸ ਪੇਨ ਟੂ ਦ ਬਾਡੀ ਇਜ਼ ਓਨਲੀ ਵਨ.
ਗੁਰੂ ਗੋਬਿੰਦ ਸਿੰਘ ਦਾ ਇਸੇ ਤਰ੍ਹਾਂ ਸਤਸੰਗ ਲੱਗਿਆ ਹੋਇਆ ਸੀ. ਉਹਨਾਂ ਨੇ ਦੇਖਿਆ 5000 ਦਾ ਇਕੱਠ ਸੀ ਵੀ ਕੋਈ ਹੈ ਇਹਨਾਂ ਦੇ ਵਿੱਚ ਜਿਹੜਾ ਆਪਣਾ ਆਪ ਗੁਰੂ ਦੇ ਉੱਤੇ ਵਾਰ ਦੇਵੇ. ਉਹਨਾਂ ਨੇ ਕੀ ਕੀਤਾ, ਇੱਕ ਟੈਂਟ ਲਗਾ ਦਿੱਤਾ, ਉਸ ਦੇ ਵਿੱਚ 5 ਬੱਕਰੇ ਖੜੇ ਕਰ ਦਿੱਤੇ. ਕਿਸੇ ਨੂੰ ਕੋਈ ਖਬਰ ਨਾ ਕੀਤੀ ਕਿ ਕੀ ਕੌਤਕ ਹੈ. ਤਲਵਾਰ ਲੈ ਕੇ ਬਾਹਰ ਸਟੇਜ ਦੇ ਉੱਤੇ ਆਏ, ਕਹਿਣ ਲੱਗੇ ਬਈ ਇੱਕ ਸਿਰ ਦੀ ਜ਼ਰੂਰਤ ਹੈ, ਕੋਈ ਦਿੰਦਾ ਹੈ. ਹੁਣ ਨੰਗੀ ਤਲਵਾਰ ਦੇਖ ਕੇ ਕੌਣ ਸਿਰ ਦੇਵੇ, ਕਿਹਦਾ ਜੀ ਕਰਦਾ. ਸਭ ਸਨਾਤਾ ਛਾ ਗਿਆ ਕਿ ਅੱਜ ਤਾਂ ਜਿਤਨੇ ਗੁਰੂ ਸੀ ਸਭ ਸਿੱਖਾਂ ਨੂੰ ਪਾਲਦੇ ਸੀ, ਇਹਦਾ ਤਾਂ ਦਿਮਾਗ ਖਰਾਬ ਹੋ ਗਿਆ, ਇਹ ਜਿਹੜਾ ਹੁਣ ਸਿੱਖ ਵੱਢਣ ਨੂੰ ਫਿਰਦਾ ਹੈ. ਸਿਰਫ ਇੱਕ ਉੱਠਿਆ ਔਰ ਉਸਨੇ ਕਿਹਾ ਕਿ ਮੇਰਾ ਸਿਰ ਹਾਜ਼ਰ ਹੈ ਗੁਰੂ ਸਾਹਿਬ. ਜਦ ਉਸ ਨੂੰ ਤੰਬੂ ਚ ਫੜ ਕੇ ਲਗਾਏ, ਅੱਗੇ ਬੱਕਰੇ ਦੇ ਮਾਰੀ ਤਲਵਾਰ, ਖੂਨ ਦੀ ਲਿਬੜੀ ਹੋਈ ਤਲਵਾਰ ਜਦ ਬਾਹਰ ਉਸੇ ਤਰ੍ਹਾਂ ਫੇਰ ਆ ਖੜੇ, ਫਿਰ ਤਾਂ ਸ਼ੱਕ ਵਾਲੀ ਕਿਹੜੀ ਬਾਤ ਸੀ. ਕਹਿਣ ਲੱਗੇ ਇੱਕ ਸਿਰ ਦੀ ਹੋਰ ਜ਼ਰੂਰਤ ਹੈ, ਕੋਈ ਦਿੰਦਾ ਹੈ ਸਿਰ. ਹੁਣ ਲਿਬੜੀ ਖੂਨ ਦੀ ਤਲਵਾਰ ਨੂੰ ਦੇਖ ਕੇ ਫਿਰ ਤਾਂ ਜਮਾਂ ਹੀ ਸ਼ੱਕ ਖਤਮ ਹੋ ਗਿਆ. ਇਸੇ ਤਰ੍ਹਾਂ 5000 ਦੇ ਵਿੱਚੋਂ 5 ਹੀ ਨਿਕਲੇ. ਜਦ ਗੁਰੂ ਸਾਹਿਬ ਨੇ 5 ਨੂੰ ਅੰਦਰ ਲਿਜਾ ਕੇ ਪੂਰੀ ਤਵੱਜੋ ਦਿੱਤੀ ਔਰ ਉਹਨਾਂ ਨੂੰ ਪੂਰੇ ਸਿੱਖ ਬਣਾ ਦਿੱਤਾ, ਫਿਰ ਉਸੇ ਤਰ੍ਹਾਂ ਉਹਨਾਂ ਨੂੰ ਬਾਹਰ ਲੈ ਆਏ. ਫਿਰ ਸਾਰੇ ਬੈਠੇ ਪਛਤਾਉਂਦੇ ਆ, ਉਹ ਕਹੇ ਮੈਂ ਨਾ ਗਿਆ, ਉਹ ਆਖੇ ਮੈਂ ਨਾ ਗਿਆ. ਫਿਰ ਸਭ ਇਹ ਕਹਿਣ, ਅਗਰ ਜੇ ਹੁਣ ਇਹ ਪ੍ਰਤਿਆਵਾ ਲਵੇ ਅਸੀਂ ਸਾਰੇ ਜਾਣ ਵਾਸਤੇ ਤਿਆਰ ਹੈ. ਸੋ ਇਸ ਵਾਸਤੇ 5000 ਦੇ ਵਿੱਚੋਂ 5 ਹੀ ਨਿਕਲੇ ਜਿਹੜੇ ਗੁਰੂ ਦੇ ਗੁਰੂ ਦੀ ਖਾਤਰ ਦਾ ਤਨ ਮਨ ਅਰਪਦੇ ਸੀਗੇ.
ਵੰਸ ਗੁਰੂ ਗੋਬਿੰਦ ਸਿੰਘ ਜੀ ਵਾਸ ਡੂਇੰਗ ਸਤਸੰਗ ਐਂਡ ਦਰ ਵਾਸ ਗੈਦਰਿੰਗ ਆਫ 5000 ਪੀਪਲ ਐਂਡ ਇਨ ਫਰੋਮ ਦੈਟ ਗੈਦਰਿੰਗ ਗੁਰੂ ਗੋਬਿੰਦ ਸਿੰਘ ਵਾਂਟਡ ਟੂ ਟੈਸਟ ਦੈਟ ਹਾਊ ਮੈਨੀ ਰੀਅਲ ਡਿਸਾਈਪਲਸ ਆਰ ਦੇਰ. ਸੋ ਹੀ ਕੇਮ ਆਊਟ ਐਂਡ ਹੀ ਸੈਟ ਅਪ ਵਨ ਟੈਂਟ ਔਨ ਦੀ ਅਦਰ ਸਾਈਡ ਐਂਡ ਨੋਬਡੀ ਵਾਸ ਨੋਇੰਗ ਦੈਟ ਵਾਟ ਇਜ਼ ਗੋਇੰਗ ਟੂ ਹੈਪਨ ਔਨ ਦੈਟ ਸਾਈਡ. He came there with open sword and he said that I need one man and I want to kill him. But nobody stood up from that gathering and everybody started thinking that the other gurus, the previous masters, they were sustaining, they were taking care of the disciples. But this master has changed, maybe his mind has gone mad. That's why he is now trying to kill the disciples and that's why he is asking for the head of disciples. But nobody was knowing the real will of masters. But anyway, when Guru Gobind Singh said this thing that I need one head, only one from that gathering stood up and he said that yes, my head is ready. And when he was brought in the tent 5 goats were kept, and when Guru Gobind Singh killed one of the goats and with the blood-shedded sword he came out and he said that now I want one more head, I need one more head. And when the people saw that the sword was full of blood, they were really convinced that he is definitely killing the disciples. So again, nobody stood up, but there was one man who had completely surrendered to Guru Gobind Singh. That's why he stood up and he said that my head is ready. And in that way, he was also brought in the tent. And in the same way, the goat was killed and he was kept alive. In the same way, only 5 persons from that gathering of 5,000 were ready, who had completely surrendered themselves to Master. And Master didn't kill them, but instead of them, the goats were killed. And when Master gave them his full attention and he made them the full disciples, perfect disciples. And when they were brought out alive, looking at them, everybody was surprised. And then they knew that. And when the people knew that that was a test and they had failed in that, they started repenting. And then they said that if we had known this before, we all would have been ready to go to Guru Gobind Singh.
So, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਜਦ ਸਿੱਖਾਂ ਨੂੰ ਦੇਖਣ ਲੱਗਿਆ ਕਿ ਦੇਖਾਂ ਇਹਨਾਂ ਦੇ ਵਿੱਚੋਂ ਕੋਈ ਹੈ ਸੰਗਤ ਦੇ ਵਿੱਚੋਂ ਕੋਈ ਮੇਰੇ ਰਾਜ ਨੂੰ ਸਮਝਣ ਵਾਲਾ, ਗੁਰੂ ਨਾਨਕ ਸਾਹਿਬ ਨੇ ਇੱਕ ਮੁਰਦਾ ਪਿਆ ਸੀ ਉਸ ਨੂੰ ਕਿਹਾ ਕੋਈ ਮੁਰਦਾ ਖਾਂਦਾ ਹੈ, ਹੁਣ ਅਸੀਂ ਮੁਰਦੇ ਦੇ ਨਾਲ ਰੋਜ਼ ਲਾ ਕੇ ਨਹਾਉਂਦੇ ਵੀ ਹੈ, ਸਾਰਾ ਕਿਰਿਆਕਰਮ ਕਰਦੇ ਹਾਂ, ਲੇਕਿਨ ਖਾਵੇ ਕੌਣ? ਮੁਰਦੇ ਨੂੰ ਹੱਥ ਲੱਗ ਜਾਵੇ ਤਾਂ ਅਸੀਂ ਪਲਟੋ ਮੁਰਦੇ ਨੂੰ ਹੱਥ ਲੱਗ ਜਾਵੇ ਤਾਂ ਅਸੀਂ ਇਸ਼ਨਾਨ ਕਰਦੇ ਹਾਂ ਔਰ ਖਾਵੇ ਕੌਣ? ਸਭ ਨੇ ਇਨਕਾਰ ਕਰ ਦਿੱਤਾ. ਜਦ ਭਾਈ ਲਹਿਣੇ ਕੰਨੀ ਜਿਹੜੇ ਬਾਅਦ ਮੇਂ ਗੁਰੂ ਅੰਗਦ ਹੋਏ ਉਹਨਾਂ ਕੰਨੀ ਇਸ਼ਾਰਾ ਕੀਤਾ, ਉਹ ਕਹਿੰਦਾ ਹਾਂਜੀ ਮੈਂ ਖਾਣਾ ਹੈ. ਉਹ ਜਦ ਮੁਰਦੇ ਦੇ ਉੱਤੋਂ ਦੀ ਚੱਕਰ ਕੱਟਣ ਲੱਗੇ, ਗੁਰੂ ਸਾਹਿਬ ਕਹਿਣ ਲੱਗੇ ਕੀ ਗੱਲ ਹੈ ਤੂੰ ਆਸੇ ਪਾਸੇ ਫਿਰਦਾ? ਉਹ ਕਹਿੰਦਾ ਨਹੀਂ ਜੀ ਮੈਂ ਦੇਖਦਾ ਸੀ ਕਿ ਪੈਰਾਂ ਕਨੀਓ ਖਾਵਾਂ ਕਿ ਸਿਰ ਕਨੀਓ ਖਾਵਾਂ। ਉਹ ਕਹਿਣ ਲੱਗੇ ਠੀਕ ਹੈ। ਤੋ ਆਪ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੋਲਾ ਛੱਡ ਗਏ ਸੀਗੇ, ਇਤਨਾ ਆਪ ਵਿਰੋਂ ਦੇ ਵਿੱਚ ਰੋਏ, ਕਹਿਣ ਲੱਗੇ ਜਿਸ ਪਿਆਰੇ ਸੁਣਿਓ ਤਿਸ ਅੱਗੋਂ ਮਰ ਚੱਲੀਏ, ਤਿਰਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ।
Similarly, Guru Nanak Sahib, when he tried to test his disciples to know that in his Sangat how many are there who are knowing his inner secret. So there was one dead body and Guru Nanak said to his disciples that here is the dead body and who is ready to eat it. Now we know that if we touch the dead body then also we understand that is inauspicious thing and we bathe because we consider that we have not done a good deed. So what is the question of eating? How can one eat the dead body? But when Guru Nanak asked Bhai Lena, who was later on called Guru Angad, his spiritual successor, when Guru Nanak Sahib pointed towards Bhai Lena, he accepted that and he said that, okay, I will eat that. And in that way, he started looking to that dead body. So Guru Nanak asked him that, Bhai Lena, what you are doing? He said that, I am wondering that from which side I should start eating the dead body. And in that way, he passed the test, which was put up by Guru Nanak. And after that, he became successor of Guru Nanak Sahib. And he says, when Guru Nanak Sahib left the body, in the intense longing and in the pain of separation, Guru Angad said that it is better to die before our beloved leaves, because whatever life we are living after him, without him, that is all illegal. And it is a sin to live after our beloved died.
ਜਦ ਹਜ਼ਰਤ ਬਾਹੂ ਦਾ ਮੁਰਸ਼ਿਦ ਚੋਲਾ ਛੱਡ ਗਿਆ ਤਾਂ ਉਸਨੇ ਵੀ ਇਹੀ ਆਹ ਮਾਰ ਕੇ ਕਿਹਾ, ਇਹ ਦੁੱਖ ਹਮੇਸ਼ਾ ਰਹੇ ਸੀ ਬਾਹੂ, ਰੋਂਦੜੀ ਹੀ ਮਰ ਜਾਵਾਂ ਹੂ। ਕਹਿੰਦੇ ਮੈਨੂੰ ਹਮੇਸ਼ਾ ਇਹ ਦੁੱਖ ਰਹੇਗਾ, ਮੇਰੀ ਰੋਂਦੇ ਦੀ ਜਾਨ ਜਾਏਗੀ, ਰੋਂਦੇ ਦੀ ਸਾਰੀ ਜ਼ਿੰਦਗੀ ਗੁਜ਼ਰੇਗੀ ਜਿਹੜੀ ਪਿੱਛੇ ਹੈ।
When Hazrat Bahu's master left the body, in the same way he also sighed and he wept and he said that, oh Bahu, I will always have this pain and with this pain I will leave the body. Whatever life now it is remain, whatever life I have to live without my master, that all will be spent in the pains of separation.
ਜਦ ਮਹਾਰਾਜ ਸਾਵਣ ਸਿੰਘ ਜੀ ਨੇ ਚੋਲਾ ਛੱਡਿਆ ਉਸ ਵਕਤ ਹਜ਼ੂਰ ਮਹਾਰਾਜ ਕਿਰਪਾਲ ਦਾ ਖੁਦ ਦਾ ਮਕਾਨ ਡੇਰੇ ਬਿਆਸ ਦੇ ਅੰਦਰ ਸੀ ਆਪਦੀ ਕੋਠੀ, ਲੇਕਿਨ ਬਿਰੋਂ ਦੇ ਵਿੱਚ ਡੇਰੇ ਤੇ ਤਾਂ ਕਬਜ਼ਾ ਕੀ ਕਰਨਾ ਸੀਗਾ, ਬਲਕਿ ਆਪਣੀ ਕੋਠੀ ਵੀ ਛੱਡ ਕੇ ਜੰਗਲਾਂ ਦੇ ਵਿੱਚ ਰਿਕੀ ਕੇਸ ਦੇ ਵਿੱਚ ਜਾ ਕੇ ਵਕਤ ਗੁਜ਼ਾਰਨਾ ਮਨਜ਼ੂਰ ਕੀਤਾ।
ਪਰ ਮਾਸਟਰ ਸਾਵਣ ਸਿੰਘ ਲੈਫਟ ਦ ਬਾਡੀ, ਹਜ਼ੂਰ ਮਹਾਰਾਜ ਕਿਰਪਾਲ ਸਿੰਘ ਹੈਡ ਹਿਸ ਓਨ ਬਿਲਡਿੰਗ ਇਨ ਦ ਡੇਰਾ। ਵਾਟ ਵਾਸ ਦ ਕੁਐਸਚਨ ਆਫ ਟੇਕਿੰਗ ਦ ਪ੍ਰਾਪਰਟੀ ਆਫ ਡੇਰਾ? ਬਟ ਹੀ ਈਵਨ ਲੈਫਟ ਹਿਸ ਓਨ ਬਿਲਡਿੰਗ, ਹਿਸ ਓਨ ਪ੍ਰਾਪਰਟੀ ਇਨ ਦ ਡੇਰਾ, ਐਂਡ ਹੀ ਐਕਸੈਪਟਡ ਟੂ ਗੋ ਇਨ ਦ ਫੋਰੈਸਟ ਆਫ ਰਿਸ਼ੀਕੇਸ਼ ਐਂਡ ਸਪੈਂਡ ਹਿਸ ਲਾਈਫ ਦੇਅਰ।
ਔਰ ਕਦੇ ਵੀ ਜੋ ਕਮਾਈ ਵਾਲਾ ਸਿੱਖ ਹੁੰਦਾ ਹੈ, ਕਦੇ ਵੀ ਉਹ ਗੁਰੂ ਦੀ ਪ੍ਰਾਪਤੀ ਦੇ ਮੁਤਲਕ ਨਹੀਂ ਸੋਚੇਗਾ, ਉਹਨੂੰ ਤਾਂ ਆਪਦੇ ਗੁਰੂ ਦਾ ਵਿਛੋੜਾ ਲੱਗਿਆ ਰਹਿੰਦਾ ਹੈ। ਔਰ ਗੁਰੂ ਬਗੈਰ ਸਾਰੀ ਦੁਨੀਆ ਸੁਣੀ ਦਿੱਤੀ ਹੈ।
The disciple who has perfected in meditation, he will not see anything except his master. He will not look at the property of his master, because he is in the pain of separation and he is seeing only his master.
ਜਦ ਮਹਾਰਾਜ ਸਾਵਣ ਸਿੰਘ ਨੇ ਚੋਲਾ ਛੱਡਿਆ ਹੈ ਉਸ ਵਕਤ ਮੈਂ ਖੁਦ ਸਾਡੀ ਪਲਟਨ ਉੱਥੇ ਬਿਆਸ ਦੇ ਅੰਦਰ ਸੀਗੀ, ਔਰ ਮੈਂ ਜੋ ਅੱਖਾਂ ਦੇ ਨਾਲ ਨਜ਼ਾਰਾ ਦੇਖਿਆ ਸੀਗਾ, ਮੈਨੂੰ ਪਤਾ ਹੈ ਕਿ 200 ਆਦਮੀ ਮਹਾਰਾਜ ਸਾਵਣ ਸਿੰਘ ਦਾ ਨਾਮ ਸੁਣ ਕੇ ਕੋਈ ਕੋਈ ਛਾਲ ਮਾਰ ਗਿਆ ਸੀ, ਕੋਈ ਦਰਿਆ ਛਾਲ ਮਾਰ ਗਿਆ ਸੀਗਾ, ਐਸੀ ਹਾਲਤ ਹੋਈ ਸੀਗੀ।
When Master Savan Singh left the body, at that time our troop was in station at Bias, and at that time I have seen this view, I have seen this thing with my own eyes, and I have seen that approximately there were 200 people, someone from them jumped in the wall, someone jumped in the river. In that way, they died because when they heard that their master left the body, they couldn't bear the pain of separation.
Aur isse tarah Bulle Shah bhi aapde murshid de vichhode de andar pyar de andar behbal hoya, us de agge faryad karda hai.
Similarly, in this hymn, Bulle Shah also requests to his master in the separation and in the love for him.
ਔਰ ਹਜ਼ੂਰ ਕਿਰਪਾਲ ਜਦ ਚੋਲਾ ਛੱਡ ਗਏ ਸੀਗੇ, ਜਿਹੜੇ ਪੱਛਮ ਦੇ ਪ੍ਰੇਮੀ ਮੈਨੂੰ ਮਿਲੇ ਸੀਗੇ, ਉਹਨਾਂ ਨੂੰ ਵੀ ਪਤਾ ਹੈ ਕਿ ਮੇਰੀ ਉਦੋਂ ਕੀ ਹਾਲਤ ਸੀਗੀ।
ਐਂਡ ਵੈਨ ਹਜ਼ੂਰ ਕਿਰਪਾਲ ਲੈਫਟ ਦ ਬਾਡੀ, ਦ ਡੀਅਰ ਵਨਸ ਫਰਮ ਦ ਵੈਸਟ ਹੂ ਕੇਮ ਟੂ ਸੀ ਮੀ, ਦੇ ਨੋ ਦੈਟ ਵਾਟ ਵਾਸ ਮਾਈ ਕੰਡੀਸ਼ਨ ਐਟ ਦੈਟ ਟਾਈਮ।
ਮੇਰੇ ਦਿਲ ਦੇ ਵਿੱਚ ਇਹ ਖਿਆਲ ਰਹਿੰਦਾ ਸੀਗਾ, ਮੈਂ ਉਡੀਕਾਂ ਕਰ ਰਹੀ ਕਦੇ ਆ ਕਰ ਫੇਰਾ, ਕਿ ਹੇ ਕਿਰਪਾਲ ਮੈਂ ਤੇਰੀਆਂ ਉਡੀਕਾਂ ਕਰਦੀ ਹਾਂ, ਔਰ ਕਿਤੇ ਤਾਂ ਕਿਤੇ ਤੂੰ ਆ ਕੇ ਇਸ ਦੁਨੀਆਂ ਦੇ ਅੰਦਰ ਕਿਆ ਮੇਰੇ ਘਰ ਦੇ ਅੰਦਰ ਫੇਰਾ ਪਾ।
I also had the same thought like, oh Hazur Kripal, I am waiting for you, and I am waiting that maybe one day again you will come in my house, one day again you will come to me.
Ha, jad koi milda siga dil de andar, jadon vi baithde sa ehi dil de vich oh nikldi si ki main tere ge itne tarle karna hai, itne vehn pauna hai, tu mainu sneha hi kal de ki main falani jagah hai.
And when we were sitting in his remembrance, or when anyone was meeting who was talking about him, always I had this thing in my mind, that I am requesting you so much. I am sending you so much messages, but you are not even sending me. At least you should send me the message and tell me that where you are now.
ਮੇਰਾ ਹਜ਼ੂਰ ਕਿਰਪਾਲ ਦੇ ਅੱਗੇ ਇਹੀ ਵਾਸਤਾ ਸੀਗਾ ਕਿ ਜਿਵੇਂ ਕਿਤੇ ਅੱਗੇ ਆਸ਼ਰਮ ਦੇ ਵਿੱਚ ਬਾਹਰ ਲਟਕਾ ਕੇ ਆਉਂਦਾ ਸੈਂ, ਹੁਣ ਵੀ ਕਿਤੇ ਆਵੜ ਔਰ ਮੇਰੀਆਂ ਜਿਹੜੀਆਂ ਅੱਖਾਂ ਹੈ ਉਹ ਤੇਰੇ ਬੈਠਣ ਵਾਸਤੇ ਚੇਜ ਵਿਛਾਈ ਹੈ, ਤੇਰੇ ਪਹਿਣ ਵਾਸਤੇ, ਔਰ ਮੇਰੀਆਂ ਸਾਰੀਆਂ ਅੱਖਾਂ ਦਾ ਵਿਹੜਾ ਬਣਾਇਆ ਹੋਇਆ ਹੈ, ਔਰ ਤੂੰ ਮੇਰਾ ਸਾਈ ਹੈ, ਤੂੰ ਮੇਰਾ ਅਕਾਲ ਪੁਰਖ ਹੈ, ਤੂੰ ਮੇਰਾ ਵਹਿਗੁਰੂ, ਤੂੰ ਮੇਰਾ ਕਿਰਪਾਲ ਸ਼ਾਹ ਹੈ।
ਆਈ ਹੈਵ ਓਨਲੀ ਵਨ ਰਿਕੁਐਸਟ ਟੂ ਹਜ਼ੂਰ ਕਿਰਪਾਲ ਦੈਟ ਜਸਟ ਐਜ਼ ਯੂ ਆਰ ਕਮਿੰਗ ਬਿਫੋਰ ਇਨ ਦ ਸੇਮ ਵੇ ਨਾਓ ਆਲਸੋ ਯੂ ਕਮ ਇਨ ਮਾਈ ਆਸ਼ਰਮ ਐਂਡ ਆਈ ਹੈਵ ਲੇਡ ਔਨ ਮਾਈ ਆਈਜ਼ as you are bearing, and on all the paths, on all the road I have laid on my life, so that you may come on that, and with all my eyes I have made the courtyard for you to come and dwell, come and stay there, and you are my master, you are my God, you are my everything.
ਹੁਣ ਉਸ ਕਿਰਪਾਲ ਸਾਈ ਜੈਸਾ ਕੌਣ ਦੁਨੀਆਂ ਚ ਮਿਲ ਸਕਦਾ ਜਿਹੜਾ ਸਾਡੀ ਆ ਕੇ ਧੀਰ ਬਣਾਵੇ, ਜਿਹੜਾ ਸਾਨੂੰ ਆ ਕੇ ਪਿਆਰ ਕਰੇ, ਕਿਉਂਕਿ ਜੋ ਮੈਨੂੰ ਪਿਆਰ ਕਿਰਪਾਲ ਸ਼ਾਹ ਤੋਂ ਮਿਲਿਆ ਹੈ ਇਹ ਦੁਨੀਆਂ ਤੋਂ ਨਿਆਰਾ ਹੀ ਸੀਗਾ।
ਨਾ ਹਾਊ ਵੀ ਕੈਨ ਗੈਟ ਐਨੀ ਵਨ ਲਾਈਕ ਸਾਈ ਕਿਰਪਾਲ ਹੂ ਕੁਡ ਗਿਵ ਅਸ ਸੋ ਮਚ ਲਵ ਐਂਡ ਹੂ ਕੁਡ ਅਸ਼ਿਓਰ ਅਸ ਬਿਕੋਜ਼ ਵੀ ਗਾਟ ਓਨਲੀ ਲਵ ਫਰੋਮ ਆਵਰ ਸਾਈ ਕਿਰਪਾਲ।
ਮੈਂ ਵਿੱਚ ਜਾ ਤੱਕ ਸੀਰ ਹੈ, ਮੈਂ ਬਰਦਾ ਤੇਰਾ।
ਜਦ ਹਜ਼ੂਰ ਦਾ ਪਤਾ ਲੱਗਿਆ ਮੇਰੇ ਪਾਸ ਇੱਕ ਥਾਣੇਦਾਰ ਬੈਠਾ ਹਜ਼ੂਰ ਦੀਆਂ ਬਾਤਾਂ ਕਰਦਾ ਸੀਗਾ। ਜਦੋਂ ਥੋੜਾ ਜਿਹਾ ਪਤਾ ਲੱਗਿਆ ਕਿ ਹਜ਼ੂਰ ਚੋਲਾ ਛੱਡ ਗਏ ਹੈ, ਬੈਠੇ ਗੱਲਾਂ ਹੀ ਭੁੱਲ ਗਏ, ਇਹੀ ਆਹ ਨਿਕਲੀ ਕਿ ਮੇਰੇ ਵਿੱਚ ਕੀ ਕਸੂਰ ਹੈ, ਤੂੰ ਮੈਨੂੰ ਛੱਡ ਕੇ ਤੁਰ ਗਿਆ, ਮੈਂ ਤਾਂ ਬਗੈਰ ਦਮਾਂ ਤੋਂ ਤੇਰਾ ਦਾਸ ਸੀਗਾ, ਮੈਂ ਤਾਂ ਦੁਨੀਆਂ ਦਾ ਕੁਛ ਵੀ ਨਹੀਂ ਮੰਗਿਆ ਸੀ, ਤੈਨੂੰ ਹੀ ਮੰਗਿਆ ਸੀਗਾ।
When I came to know about Master Kirpal, that he has left the body at that time, one police inspector was sitting with me, and all the thoughts were just gone, and only this sigh and only this thing came out of my tongue, that what fault I had that you have left me. I was your servant and I had not asked for any worldly thing from you, and then also why did you leave me?
Saiba jo mera kaun hai, dil chana mera.
Mere dil de andar ohi aa nikldi si ke tere bagair mera is duniya ch kaun hai, tu mera dil na ta, tu phir is duniya de vich aa.
Only this sigh was coming out from me, that who is there except you for me in this world, don't stab my heart and again come in this world for me.
Sade khash president nu jada Rajasthan da siga, hazur ne ek is gareeb di khatir us nu sadya, us de naal khana khada aur us nu eh keh ke aaye hazur ke is da dhyan rakhiye sada sadhu hai.
Only for this poor one hazur called the president of our Rajasthan, and only for this poor he ate a lunch with him, and he told him that this is my task, you take his care.
Koi aisa Rajasthan da sangi nahi si ke jadon ne auna hazur ne puchna ki haal hai, bhi usda milke aaye si.
There was no such sangi in Rajasthan, that when they were going to visit master was first of all asking her that have you seen him before coming.
Hazur nu mera andarla bhi fikr si aur baharla fikr bahut zyada si ga.
Hazur was concerned about my inside, and moreover some outwardly also he was concerned about me very much.
ਜਦ ਉਹ ਚੋਲਾ ਛੋੜ ਗਏ ਸਾਰੀ ਦੁਨੀਆਂ ਸੁੰਨੀ ਹੋ ਗਈ, ਔਰ ਦਿਲ ਚ ਖਿਆਲ ਆਇਆ ਹੁਣ ਕੌਣ ਰਹੇਗਾ ਦੁਨੀਆਂ ਚ, ਉਸ ਤੋਂ ਬਗੈਰ ਕੌਣ ਦੁੱਖ ਸੁੱਖ ਪੁੱਛੇਗਾ.
That's why when master left the body at that time all the world became empty for me, and only this thought came that now who is there who will ask about my happiness or pain in this world.
ਦਾਸਤ ਕੰਗਣ ਬਾਹੀ ਚੂੜੀਆਂ
ਜਿਸ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਆਮ ਰਿਵਾਜ ਹੈ ਕਿ ਜਦ ਲੜਕੀ ਦੀ ਸ਼ਾਦੀ ਹੁੰਦੀ ਹੈ ਉਦੋਂ ਹੱਥਾਂ ਦੇ ਵਿੱਚ ਚੂੜੀਆਂ ਪਾਉਂਦੀ ਹੈ, ਰੰਗ ਬਿਰੰਗੇ ਕੱਪੜੇ ਪਾਉਂਦੀ ਹੈ, ਮੈਂ ਵੀ ਹਜ਼ੂਰ ਦੇ ਅੱਗੇ ਆਪਣੇ ਆਪ ਨੂੰ ਇੱਕ ਇਸਤਰੀ ਦੀ ਤਰ੍ਹਾਂ ਕਿਹਾ ਕਿ ਮੇਰੀ ਵੀ ਹਾਲਤ ਉਸ ਇਸਤਰੀ ਵਰਗੀ ਹੈ कि मैं अजे रज के सुहाग नहीं माणिया, तू मेरे सुहाग कन्नी तां देख रहा, मैं भी तेरी खातर एक शब्द नाम दा और जो तू मैनूं तरीका साधन दस्या वो शिंगार बनाया होया है।
In India, it is the general custom that when any girl is going to get married, she wears dresses and all types, all good and precious clothes. So I told Hazur that my condition is also like the bride, like the girl who is going to get married, and I'm also wearing the adornments, the jewels of the Shabadna, and I have not even satisfied my desire for this, and you have left me in between.
Mahi menu kar gaya koi raval rola.
Lekin andro aa nikaldi si ke mera jehda pati siga oh ajj mainu kamliyan di tarah chhad gaya, mera haar shingar lagya lagaya hi reh gaya hai, aur haar shingar vi oh dil nu paave na tod tod ke jis tarah istri pati mere to kar diya, eh halat ho gayi.
But inside, from inside this I was coming out that my husband has left me and all my adornments are there untouched. And just like if anyone's husband leaves the body, how the wife is weeping, tearing all the breasts and all the jewels, in the same way, my condition was like that wife whose husband has died.
Jal bal ahi maria dil patar tera.
उस वक्त बड़े समझाने वाले सी, कहने लगे तुसी कहंदे हुंदे सी किसे मरे तो रोईदा नहीं हुंदा गा, अज थोड़ी की हालत है? मैं क्या मेरा गुरु मरिया तो नहीं, लेकिन वो पर्दा पा गया और मैं इस वास्ते मेरा दिल जलदा है और मैं ताहा मारदा है कि हुण उसका दिल पत्थर हो गया, मेरे नाल बाहर असूल जवान दे नाल बात नहीं करूंगा।
At that time there were many people who were making this thing understand to me, and they were saying me that once you were telling us that it is not a wise thing to weep after if anyone leaves, it is not a wise thing to weep. And now what has happened to you? Why you are weeping so much? So I told them that I know that my master has not left me, but now he has physically put a veil in between me and him, and now I cannot talk with him with the physical tongue, and his heart has become of stone, and that's why I cannot see him physically.
Kya teri mang sandur pari sohe ratda chola.
Dil de andaron hi awaaz aundi si ke ki tai mainu varya nahi, ki tu mera pati nahi baneya, aaj tu mainu randi karke uth gaya hai, ki tainu tu mere suhag da sukh nahi dena.
Only this voice was coming from the heart, that didn't you marry with me, didn't you become my husband, am I not your wife, and now you have left me, making me widow.
Vang sasi main kudi kar tola tola.
Dil cho awaaz aundi si ke jis tarah sasi punu nu kutdi hai, main isse tarah kripal kripal karke kut reha hai.
The voice was coming from the heart, that just like sasi is repeating the name punu and she is weeping for him, in the same way I'm also weeping and I'm also repeating kripal kripal.
ਸੱਸੀ ਪੰਬੋਰ ਸ਼ਹਿਰ ਦੇ ਅੰਦਰ ਪੈਦਾ ਹੋਈ ਸੀਗੀ, ਨਜ਼ੂਮੀਆ ਨੇ ਉਹਦੇ ਮਾਪਿਆਂ ਨੂੰ ਦੱਸਿਆ ਕਿ ਇਹ ਦੁਨੀਆਂ ਦੇ ਅੰਦਰ ਆਸ਼ਕ ਹੋਏਗੀ ਔਰ ਤੁਹਾਡਾ ਨਾਂ ਬਦਨਾਮ ਕਰੇਗੀ, ਤੁਹਾਡੇ ਘਰ ਦੇ ਵਿੱਚ ਨਹੀਂ ਰਹੇਗੀ, ਔਰ ਬਾਦਸ਼ਾਹ ਨੂੰ ਕਿਹਾ ਕਿ ਜਿਤਨਾ ਤੂੰ ਦਾਜਦਾਨ ਦੇ ਵਿੱਚ ਇਸ ਨੂੰ ਪੈਸਾ ਦੇਣਾ ਹੈ ਉਹ ਇੱਕ ਸੰਦੂਕ ਦੇ ਅੰਦਰ ਇਸ ਲੜਕੀ ਨੂੰ ਬੰਦ ਕਰਕੇ ਬਾਹਰ ਇਸ ਨੂੰ ਦਰਿਆ ਦੇ ਵਿੱਚ ਰੋੜ ਦੇ, ਕਿਉਂਕਿ ਜੋਤਸੀਆਂ ਲੋਕਾਂ ਦਾ ਆਮ ਆਦਤ ਹੁੰਦੀ ਹੈ ਕਿਸੇ ਨੂੰ ਭਰਮ ਪਾ ਦੇਣਾ। ਉਹਨਾਂ ਨੇ ਆਖਿਆ ਵੀ ਸੰਦੂਕ ਅਸੀਂ ਪਕੜ ਲਵਾਂਗੇ, ਲੇਕਿਨ ਜਦ ਉਹਨਾਂ ਨੇ ਸੰਦੂਕ ਦੇ ਵਿੱਚ ਰੁੜਾ ਦਿੱਤੀ, ਉਹ ਜੋਤੀਆਂ ਦੇ ਹੱਥਾਂ ਨਾ ਆਇਆ, ਉਹ ਇੱਕ ਸੋਗੀ ਦੇ ਹੱਥ ਸੰਦੂਕ ਆ ਗਿਆ। ਸੋਗੀਆਂ ਨੇ ਇੱਕ ਲੜਕੀ ਦੇਖੀ ਔਰ ਦਾਜਦਾਨ ਉਹਦੇ ਵਿੱਚ ਬਹੁਤ ਸਾਰਾ ਸੋਨਾ ਦੇਖਿਆ, ਉਹਨਾਂ ਨੇ ਘਰੇ ਜਾ ਕੇ ਫਾੜ ਲਈ। ਮਾਲਕ ਦੀ ਮੌਜ ਹੋਈ ਤੇ ਜਦੋਂ ਤਕੜੀ ਹੋਈ ਉਹੀ ਰਾਜਾ ਕਿਤੇ ਸ਼ਿਕਾਰ ਨੂੰ ਗਿਆ ਸੀਗਾ, ਜਦੋਂ ਸ਼ਿਕਾਰ ਨੂੰ ਗਿਆ ਅੱਗੇ ਉਹ ਦੇਖਦਾ ਹੈ ਕਿ ਇਹ ਤਾਂ ਲੜਕੀ ਮੇਰੇ ਕਾਬਲ ਹੈ। ਉਹਨਾਂ ਨੂੰ ਧੋਬੀਆਂ ਨੂੰ ਕਹਿਣ ਲੱਗਿਆ ਇਹ ਲੜਕੀ ਤੁਸੀਂ ਮੈਨੂੰ ਦੇ ਦਿਓ, ਉਹ ਕਹਿਣ ਲੱਗੇ ਅੱਛਾ ਅਸੀਂ ਸਲਾਹ ਕਰਾਂਗੇ। ਜੇ ਲੜਕੀ ਨੂੰ ਪੁੱਛਿਆ ਤੇ ਤੈਨੂੰ ਇੱਕ ਬਾਦਸ਼ਾਹ ਵਰ ਨੂੰ ਕਹਿਣ ਲੱਗਿਆ ਕਹਿੰਦਾ ਹੈ, ਉਹ ਕਹਿੰਦੀ ਕੋਈ ਗੱਲ ਨੀ ਪਿਤਾ ਜੀ, ਜਿੱਥੇ ਤੁਹਾਡੀ ਮਰਜ਼ੀ ਹੈ, ਹਿੰਦੁਸਤਾਨ ਦਾ ਰਿਵਾਜ਼ ਹੈ ਮਾਪੇ ਜਿੱਧਰ ਮਰਜ਼ੀ ਲੜਕੀ ਨੂੰ ਭੇਜਣ ਲੜਕੀ ਸਵੀਕਾਰ ਕਰਦੀ ਹੈ। ਤਾਂ ਜਦੋਂ ਉਹ ਦਰਿਆ ਦੇ ਵਿੱਚ ਰੁੜਾਈ ਸੀ ਸੰਦੂਕ ਦੇ ਵਿੱਚ, ਉਦੋਂ ਬਾਦਸ਼ਾਹ ਨੇ ਆਪਦੀ ਪਿਕਚਰ ਇੱਕ ਗਲ ਦੇ ਵਿੱਚ ਪਾਈ ਸੀਗੀ, ਔਰ ਜਦੋਂ ਬਾਦਸ਼ਾਹ ਉਸ ਨੂੰ ਮਹਿਲਾਂ ਦੇ ਵਿੱਚ ਲਗਿਆ, ਜਦ ਰਾਤ ਨੂੰ ਉਸਦੇ ਪਾਸ ਆਇਆ ਪਿਆਰ ਵਾਸਤੇ, ਜਦ ਆਪਦੀ ਫੋਟੋ ਦੇਖੀ ਬੜਾ ਹੀ ਅਚਰਜ ਰਹਿ ਗਿਆ। ਕਹਿਣ ਲੱਗਿਆ ਤੂੰ ਕਿਹਦੀ ਲੜਕੀ ਹੈ, ਕੌਣ ਹੈ ਤੂੰ? ਉਹ ਕਹਿਣ ਲੱਗੀ ਮੈਨੂੰ ਇਹ ਤਾਂ ਪਤਾ ਨਹੀਂ ਮੈਂ ਲੜਕੀ ਕਿਹਦੀ ਹੈ, ਲੇਕਿਨ ਮੈਨੂੰ ਧੋਬੀਆਂ ਨੇ ਪਾਲਿਆ ਜ਼ਰੂਰ ਹੈ। ਫਿਰ ਯਾਦ ਆਇਆ, ਉਹ ਕਹਿਣ ਲੱਗਾ ਤੂੰ ਤਾਂ ਮੇਰੀ ਬੇਟੀ ਹੈ। ਆਖਰ ਉਹਨੇ ਉਸ ਨੂੰ ਇੱਕ ਬਾਗ ਦੇ ਦਿੱਤਾ और बड़ी उस दे नाल लड़कियां वाला सलूक किया क्योंकि जो पता लगे भी मेरी लड़की है और उसने एक शख्स की पुन्नू की जो केशम शहर दे विच पैदा होया सी उसकी फोटो देखी ओहदे उपर आशिक हो गई ना दिने चैन ना रात नू चैन हमेशा ही उसनू क्या करे कितना किसे मिल जावे 12 साल उड़ीकदी नू लग गए अखीर पुन्नू नू भी सुपने दे विच ओही तस्वीर दिसी पुन्नू भी उसके प्यार का बजा होया कंबोर शहर दे विच आया किसी ने दसिया कि सस्ती तेरे बाग दे विच पुन्नू आ गया है वह गई हुण 12 साल की जिहड़ी नींद सीगी उसनू गल ला के सौंगी पिछों मापिया ने कहा किते ऐसा ना होवे लड़का जिहड़ा है किते साडा उत्थे ही शादी वगैरा करा लवे और उन्होंने पिछों दो आदमी भेजे उन्होंने उन्हें शराब पिया के जो बेहोश होया गोती दे उत्ते लद के आपके शहर नू लै गए जां सस्ती सुभा जागी और देखिया भी पुन्नू तो है नहीं गा वाल जेड़े सिर दे नाल पटदी है और अपने सिर दे विच मुठियां भर के रेते दियां पाउंदी है बुरे हाल होए माता ने समझाया पिता ने समझाया वह कहण लगी हुण मैनू कोई समझाओ ना आखिर जिहड़ी गोती जिधर नू गई सी उहदी पैड लै ली और पैड लै के गोती दी वह चली गई रेगिस्तान का इलाका सीगा बड़ी धुप पैंदी सीगी और रस्ते दे विच प्यास लगी प्यास दी मारी हुई एक अजाली भेड़ा चारदा सीगा जद उहदी तरफ गई उहने आखिया कोई भूत प्रेत है उस नू देख के बुरी हालत नू देख के उह भज चली और जो वह भज गया अजाली लेकिन वह जद मुड़ के आई पैड ना पहला सलाह करके गई सी पैड नू करार किया सी कि जे तां मैं तैनू छड़ देवां तां तूं मैं दरगाह दे विच देणदार होऊंगी अगर मैं तू मैनू मेरे आउंदी नू तूं मिट गई तां तूं देणदार होएगी हुण रेगिस्तान दा इलाका सीगा हवा आई फौरन उस उत्तों पैर मिट गई जद आई अगे पैर ना जावे अखीर उसने पुन्नू पुन्नू कर दी ने उत्थे जान दे दिती जद पुन्नू दे अगे जाके शराब लसी देखिया भी मैं किड्डा जुल्म करिया है अपने सजन नू छड्डिया है वह भी फौरन आपदी गोती दे उपर चढ़ के इधर नू आया जद उस जगह दे उत्ते आया उत्थे उस नू आके अजाली नू पुछण लग्या उत्थे वह अजाली फिर रहा सीगा कहण लग्या ये इत्थे सजरी कबर किहदी है वह कहण लग्या ये तां मैं कह नहीं सकदा गा कि किहदी है लेकिन इत्थे एक औरत पुन्नू पुन्नू कर दी मर गई है जद गोती ते उतरिया ਵੀ ਇਹ ਤਾਂ ਮੇਰੀ ਯਾਦ ਦੇ ਵਿੱਚ ਹੀ ਕੋਈ ਮਰ ਗਿਆ ਹੈ ਕਬਰ ਨੇ ਰਾਹ ਦੇ ਦਿੱਤਾ ਸੋ ਇਸ ਤਰ੍ਹਾਂ ਸਾਡੀ ਵੀ ਹਾਲਤ ਗੁਰੂ ਦੇ ਵਾਸਤੇ ਐਸੀ ਹੋ ਗਈ ਜਿਵੇਂ ਸੱਸੀ 12 ਸਾਲ ਨਹੀਂ ਸੁੱਤੀ ਸੀਗੀ ਔਰ ਪੁੰਨੂ ਪੁੰਨੂ ਕਰਦੀ ਸੀ ਇਸੇ ਤਰ੍ਹਾਂ ਅਸੀਂ ਵੀ ਉਸ ਨੂੰ ਕਿਰਪਾਲ ਨੂੰ 30-35 ਸਾਲ ਕਿਰਪਾਲ ਕਿਰਪਾਲ ਸਾਰੀ ਜ਼ਿੰਦਗੀ ਦੇ ਵਿੱਚ ਕੀਤਾ ਔਰ ਉਹ ਕਿਰਪਾਲ ਸੱਸੀ ਦੀ ਤਰ੍ਹਾਂ ਮੇਰੀ ਵੀ ਪਿਆਸ ਬੁਝਾਉਣ ਵਾਸਤੇ ਖੁਦ ਆਪ ਹੀ ਚੱਲ ਕੇ ਆਇਆ ਸੀਗਾ ਔਰ ਜਦ ਉਹ ਵਿਛੋੜਾ ਦੇ ਗਿਆ ਉਦੋਂ ਸਾਨੂੰ ਵੀ ਕੋਈ ਦੁਨੀਆਂ ਦੀ ਧਰਤੀ ਨੇ ਚੱਲਿਆ ਨਹੀਂ ਗਾ ਇਹ ਹਾਲਤ
ਹਾਂਜੀ ਸੱਸੀ ਵਾਸ ਬੋਰਨ ਇਨ ਚਿਟਾਨ ਆਫ ਕੰਬੋਰ and she was a princess. But the astrologers of the king told him that this girl is going to be a great lover in the world and in that way she will defame you because she is going to be in the love of someone and you will not like that. So because king didn't want that his name should be defamed, that's why on the advice, because of the instructions of the astrologers, with the dowry, with the wealth which he was going to give in the dowry of Sassi's marriage, he packed Sassi in one box and that box was put in the river. The astrologers thought that when king will put that box in the river, they will go and take out all the wealth, because the astrologers, they always have this thing that how to deceive the people. But unfortunately, that box was not, the astrologers didn't get that box, and that box was found by one washerman. And when he got all wealth and a small girl from that, after that he raised that girl up. And she was very beautiful. So once the same king, Sassi's father, when he came for hunting to the same place, and when he saw that girl, he fell in love in that girl, for that girl. And he came to the washerman and he told him to give that girl to him because he wanted to marry that girl. Now washerman said that okay, we will decide, we will ask her, and after that we will tell you that what is the result. So when washerman asked Sassi that king want to marry you, so Sassi said that, father, whatever you will say me, I will do that. Wherever you will send, I will go. Because in India, whatever the parents say, the children do. Wherever father wants the girl to get married, she will not have any objection. So anyway, when Sassi was brought by that king back to the palace, and when he went to enjoy with the girl, with the Sassi, at that time, he recognized the locket of the necklace, which was having his picture. Because when she was young and when she was put in that box and thrown in the river, at that time, her father had put that necklace in her neck. And when he recognized the same necklace, he realized that is Sassi, his daughter. And that in that way, he realized his mistake. And after that, to repent for that, he gave one big garden to Sassi. And just like one treats his daughter, in the same way, he treated Sassi because she was his daughter. But once Sasi saw the picture of Punnu. Punnu was a young man from a town named Kesham. And she was very beautiful. When Sasi saw the picture, the portrait of Punnu, she fell in love of Punnu. But she had never met him physically. And always she was dreaming of Punnu. And for 12 years, she waited for Punnu to come. Even though she was not knowing that who he is and from where he is going to come. But then also, she didn't sleep for 12 years because she is always waiting for Punnu to come. And on the other side, because heart talks to heart, that's why Punnu also had started having the dreams of Sasi, and he also fell in the love of Sasi. So in both the hearts, the fire of love was burning. And at last one day, Punnu came after waiting for 12 years, Punnu came to Sasi. And when Punnu came in the garden of Sasi, at that time somebody went to told Sasi that Punnu is here. And when both the lovers met with each other after this, and when both of them met, Sasi, who had not slept for 12 years, and when she got the lap of her beloved, she fell in the deep sleep. And she didn't even remember that what is going on, and in that way she slept for a long time. On the other side, the parents of Punnu, when they came to know that he is also mad in the love of one girl, and that's why he's not going to do over any work, and they were afraid that if he will get married to that girl, he will not come back to the home, and in that way the boy will be, in that baby will lose the boy. So they sent some people to bring Punnu back. So when they came there, at that time both the lovers were sleeping in the deep love, and the people who were sent to bring Punnu back, they gave wine to Punnu, and in that way, in the intoxication of that wine, he was carried back on the camel to his home. When Punnu got up on the next morning, and when she didn't find, when Sasi got up on the next morning, and when she didn't find Punnu, her beloved there, she became mad and she started weeping, and she started taking off the hair from his head, and in that way, and when she got mad like this, the separation of her beloved, at that time her father, her mother, everybody came to explain to her, but she said that now you don't try to make me understand, because now I am in the pain of separation from my beloved. And then she started searching for Punnu, and she followed the footsteps of the camel, and that was the area of desert, and the burning sand was there, and in that burning sand she followed the footsteps of the camel. At one place, when she was following the footsteps of the camel, she felt very thirsty, and all her way she was repeating name Punnu Punnu, and she was searching for him, calling him. At one place she felt very thirsty, and there was one oasis nearby, and one shepherd was there. Now she was afraid that if she will leave the footstep and she will go entering the water, maybe the footstep will go away, and in that way she will not be able to continue her search. So she took the promise from the footstep that you have the fear that storm will come, and in that way your existence will be, you have the fear that if the storm will come, your existence will go away. And I have the fear that if your existence will go away, I will not be able to continue my search. So now you give me the promise that if you will go away, if the footstep will be erased, you will have committed a guilt, and in that way you will pay for that in the court of God. But if I go away from this path, which is going to lead me to my beloved, then I will pay for this in the court of God, because in that way my love will not be true. So when she came to drink the water, and after that, when drinking the water, and she came to the shepherd for drinking the water, but she didn't get any water, because her condition was such that she was not looking like a woman. She was looking not less than a witch. So the shepherd who was there, he was very afraid, and he didn't give any water to her, and he also ran away. So when Sasi came back, and when she found that there was no footstep there, and because of the wind blowing there, all the footsteps were gone, and then she was very perplexed that now on which direction she has to go, and in that way she lost her path. And then she started weeping there, and then repeating name Punnu Punnu. He left the body there in the pain of the separation of her beloved. On the other side, when Punnu, the intoxication of the wine was gone away from Punnu, and when he realized that he has left his beloved there, he started back on the same camel to meet Sasi. And on the way, he also came to the same place, to the same oasis. And when he saw that somebody's grave was there, and that was the fresh grave, because when Sasi left the body, at that time, the shepherd who ran away after understanding her as the witch, and when he came back, and he saw that was the woman, so he dig one grave, and in that way, he buried Sasi in there. So when Punu saw that there was one fresh grave, and he also came to the same place, he asked the shepherd that, who has died in this oasis, in this place, and whose grave is this? So he said that, I don't know this thing, that who she was, but there was one woman who was repeating name Punu Punu, and she was weeping like mad, and she had left his body. Maybe she was in the pain of separation from Punu. And when Punu knew that it was Sasi, his beloved, and he who had left the body for him, he also got up, he also got down from the camel, and because his love was also real, and he also was in the pain of separation, that's why the grave was torn apart, and grave, the earth gave him the way to go and stay with Sasi, his beloved. So in the same way, I was also weeping for my Punu, for my Kripal, since I was 6 years of old, and for 35 years, my search for him was always going on. And just as Punu came by himself to quench the thirst of Sasi, in the same way that God Kripal came to me to quench my thirst. But when he left the body, when he left me alone in this world, at that time, not even this earth gave me the way to go and dwell in it. So all the disciples of Kripal, those who are not having such a love for Master, like Sasi had with the Punu, and everybody should have such type of love for the Master, because without love, one cannot progress.
Sasi, Punu, Leela, Majnu, ਦੁਨੀਆਂ ਦੇ ਦਰਾਂ ਦੀ ਤਰ੍ਹਾਂ ਕਾਮ ਵਾਸ਼ਨਾ ਦੇ ਸ਼ਿਕਾਰ ਨਹੀਂ ਸਨ ਔਰ ਉਹਨਾਂ ਲੋਕਾਂ ਦਾ ਸੱਚਾ ਇਸ਼ਕ ਸੀਗਾ ਇਸੇ ਵਾਸਤੇ ਸੰਤਾਂ ਮਹਾਤਮਾ ਨੇ ਆਪਣੀਆਂ ਕਿਤਾਬਾਂ ਦੇ ਅੰਦਰ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਹਜ਼ੂਰ ਮਹਾਰਾਜ ਨੇ ਇਹਨਾਂ ਦੀ ਮਿਸਾਲ ਗੁਰਮਤਿ ਸਿਧਾਂਤ ਦੇ ਵਿੱਚ ਆਮ ਦਿੱਤੀ ਲੈਲਾ ਮਜਨੂੰ ਦੀ
ਸਸੀ ਪੁਨੂ ਐਂਡ ਲੈਲਾ ਮਜਨੂੰ ਆਲ ਦਿਸ ਲਵਰਸ ਦੇ ਵਰ ਨਾਟ ਇਨ ਦ ਲਵ ਫਾਰ ਈਚ ਅਦਰ ਓਨਲੀ ਟੂ ਦੈਰ ਲਵ ਵਾਸ ਨਾਟ ਫੁੱਲ ਆਫ ਲਵ ਐਂਡ ਦੈਰ ਲਵ ਵਾਸ ਚੇਸ ਦੈਰ ਲਵ ਵਾਸ ਨਾਟ ਲਾਈਕ ਦ ਵਰਲਡਲੀ ਪੀਪਲਸ ਲਵ ਐਂਡ ਦੈਟਸ ਵਾਈ ਦ ਸੇਂਟਸ ਐਂਡ ਮਹਾਤਮਾਸ They very often they speak about Leela Majnu and Sasi Punu. And in Gurumat Siddhant, Hazur Maharaj Ji has frequently used the stories of Leela Majnu to demonstrate the real love.
ਇਸ ਵਾਸਤੇ ਜਦ ਮੁਰਸ਼ਦ ਇਸ ਦੁਨੀਆ ਚ ਉੱਠ ਗਿਆ ਤਾਂ ਫਿਰ ਅਣਗਿਣਤੀ ਸਿੱਖ ਵਾਸਤੇ ਦੁੱਖ ਖੜੇ ਹੋ ਜਾਂਦੇ ਆ ਔਰ ਉਸ ਨੂੰ ਕੋਈ ਛੇਜ ਦੀ ਪੋਲੀ ਨਹੀਂ ਲੱਗਦੀ ਕਿਸੇ ਵੀ ਉਹ ਮੰਜੇ ਤੇ ਪੈਂਦਾ ਹੈ ਧਰਤੀ ਤੇ ਪੈਂਦਾ ਹੈ ਉਹਨੂੰ ਸੂਲਾਂ ਦੀ ਤਰ੍ਹਾਂ ਚੁੱਕਦੀਆਂ ਹੈ
That's how when Master leaves the body, for the disciple, numerous difficulties come up. And wherever he sleeps, he does not find any bed comfortable. If he is sleeping on the ground or if he is sleeping on a very comfortable bed, he always finds himself on the beds of thorns. No bed is comfortable for him.
ਗੁਰੂ ਅਗਰ ਬਾਹਰ ਲਏ ਸੱਤ ਵਲੈਤਾਂ ਦੀ ਵੀ ਬਾਦਸ਼ਾਹੀ ਦੇਵੇ ਸਿੱਖ ਨੂੰ ਸਿੱਖ ਕਦੇ ਵੀ ਕਬੂਲ ਨਹੀਂ ਕਰੇਗਾ ਗੁਰੂ ਨੂੰ ਕਬੂਲ ਕਰੇਗਾ ਜਿਸ ਨੂੰ ਪਤਾ ਲੱਗ ਗਿਆ ਕਿ ਮੇਰਾ ਗੁਰੂ ਸਰਬ ਸ਼ਕਤੀਮਾਨ ਹੈ ਕੁੱਲ ਮਾਲਕ ਹੈ ਉਹ ਕਦੇ ਵੀ ਬਾਹਰਲੀ ਜਾਇਦਾਦ ਲੈ ਕੇ ਖੁਸ਼ ਨਹੀਂ ਹੋਏਗਾ
The disciple who has realized that his master is the all owner, he will not accept any kingdom of all seven countries of this world and he will not accept any worldly wealth from the master. The disciple who has known that his master is almighty.
ਜਦ ਹਜ਼ੂਰ ਸਾਡੇ ਆਸ਼ਰਮ ਦੇ ਵਿੱਚ ਗਏ ਉਦੋਂ ਮੇਰਾ ਖੁਦ ਦਾ ਕਈ ਲੱਖ ਦੀ ਪ੍ਰਾਪਤੀ ਸੀਗੀ ਔਰ ਬਹੁਤ ਅੱਛਾ ਕਈ ਲੱਖ ਦਾ ਆਸ਼ਰਮ ਬਣਾਇਆ ਹੋਇਆ ਸੀਗਾ ਜਦ ਮੈਂ ਹਜ਼ੂਰ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਤੇਰੇ ਵਾਸਤੇ ਬਣਾਇਆ ਹੈ ਤੂੰ ਇਸ ਨੂੰ ਅੰਗੀਕਾਰ ਕਰ ਲੈ ਲੇਕਿਨ ਹਜ਼ੂਰ ਨੇ ਜਵਾਬ ਦੇ ਦਿੱਤਾ ਕਹਿਣ ਲੱਗਿਆ ਮੈਂ ਤਾਂ ਤੇਰੇ ਵਾਸਤੇ ਆਇਆ ਹਾਂ
When Hazur came to our ashram at that time, I had my own property worth rupees lakh and when I offered that property and land and all that ashram to my master and I told him that please accept it, he said that no, I have come here only for you and not for all these things.
ਔਰ ਉਹ ਲੱਖਾਂ ਦੀ ਪ੍ਰਾਪਤੀ ਅੱਜ ਬੇਵਾਦ ਪਈ ਹੈ ਲੇਕਿਨ ਮੈਂ ਛਪਰੀ ਦੇ ਵਿੱਚ ਆਪਦਾ ਵਕਤ ਗੁਜ਼ਾਰਦਾ ਹਾਂ ਇੱਥੋਂ ਲੋਕ ਗਏ ਆ ਸਭ ਨੂੰ ਪਤਾ ਜਿੱਥੇ ਮੈਂ ਰਹਿ ਰਿਹਾ
ਐਂਡ ਆਲ ਦੈਟ ਪ੍ਰਾਪਰਟੀ ਨਾਓ ਆਲਸੋ ਇਜ਼ ਦੈਟ ਐਂਡ ਨੋਬਡੀ ਲਿਵਸ ਇਨ ਦੈਟ ਐਂਡ ਨਾਓ ਆਈ ਐਮ ਲਿਵਿੰਗ ਇਨ ਵਨ ਸਮਾਲ ਹਟ ਸਮਾਲ ਪਲੇਸ ਦੋਸ ਪੀਪਲ ਹੂ ਹੈਵ ਗੋਨ ਦੈਟ ਹੂ ਹੈਵ ਵਿਜ਼ਿਟਡ ਮੀ ਇਨ ਇੰਡੀਆ ਦੇ ਨੋ ਦੈਟ ਹਾਊ ਇਜ਼ ਦ ਪਲੇਸ ਵੇਅਰ ਆਈ ਐਮ ਲਿਵਿੰਗ ਨਾਓ
ਔਰ ਤਿੰਨ ਮੰਜ਼ਿਲਾ ਹੋ ਆਸ਼ਰਮ ਬਣਾਇਆ ਹੋਇਆ ਸੀ ਇੱਕ ਮੰਜ਼ਿਲ ਮੈਂ ਗਰਾਈ ਜਿਸ ਵਾਸਤੇ ਮੈਨੂੰ ਸਭ ਲੋਕ ਪਾਗਲ ਕਹਿੰਦੇ ਹੁੰਦੇ ਸੀਗੇ ਔਰ ਬਾਕੀ ਮੈਂ ਗਰਾ ਨਹੀਂ ਸਕਿਆ ਉਸੇ ਤਰ੍ਹਾਂ ਖੜਿਆ
And that was the building three stories building. And when Master left the body after that, I started destroying that. And when I destroyed only one story of that, people started saying me mad.
सिर सिर पांबड़ पाड़ के आ सब कट दिया गईया।
हुण मेरे दिल दे विच बलबले उठदे सीगे कि मैनू ही दुख है, लेकिन जद हजूर ने अपने मुर्शिद दा विछोड़ा मैनू दस्या सी किस तरह अपना मकान छड़ के चले गए सी जंगलां दे विच, तो फिर याद आया कि मैनू की दुख है, ये तो सारिया जहान दे विचों जिन्हां नू गुरु दा इश्क लग्या सब पिटदियां ही गईयां इत्थों।
Now when I was weeping in the separation of my master, I was understanding that I am the only one whose condition is like this and who is weeping in the pain of separation from his master. But because my master has told me that when his master left the body, how he left his own house in the ashram and how he was weeping, and when he had told me about his condition when his master left the body, then I realized and I remembered that everybody in this world whose masters are living, everybody, they all have the same condition.
ਫਰੀਦ ਸਾਹਿਬ ਕਹਿੰਦੇ ਆ ਕਿ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹੋ ਅੱਗ।
ਫਰੀਦ ਸਾਹਿਬ ਸੇਜ਼ ਦੈਟ ਆਈ ਥੌਟ ਦੈਟ ਓਨਲੀ ਆਈ ਹੈਵ ਦਿਸ ਪੇਨ ਬਟ ਵੈਨ ਆਈ ਲੁੱਕਡ ਇਨ ਦਿਸ ਵਰਲਡ ਆਈ ਸਾਅ ਦੈਟ ਇਨ ਆਲ ਦੀ ਹਾਊਸ ਦ ਸੇਮ ਫਾਇਰ ਇਜ਼ ਬਰਨਿੰਗ ਦ ਸੇਮ ਫਾਇਰ ਆਫ ਸੈਪਰੇਸ਼ਨ।
ਯਾਦ ਆਵੇ ਸਿਰ ਪਾਰ ਆਵੜੀ ਜੋਤ ਗਿਆ ਸਭ ਤੇਰਾ ਮੈਂ ਓੜੀ ਕਰ ਰਹੀ ਕਦੇ ਆ ਕਰ ਫੇਰਾ। ਯਾਦ ਆਪਣੇ ਸਿਰ ਪਾਰ ਆਵੜੀ
ਹਜ਼ੂਰ ਨੇ ਜਦ ਮਹਾਰਾਜ ਸਾਵਣ ਸਿੰਘ ਦੇ ਵਿਛੋੜੇ ਦਾ ਹਾਲ ਮੈਨੂੰ 2 ਘੰਟੇ ਦੱਸਿਆ ਨੇ ਲਾਇਆ ਸੀ ਕਿ ਕਿਸ ਤਰ੍ਹਾਂ ਮੈਨੂੰ ਉਦੋਂ ਦਰਦ ਹੋਇਆ ਸੀਗਾ, ਔਰ ਉਹ ਸਧਾਰਨ ਜੀ ਬਾਤ ਹਜ਼ੂਰ ਦੀ ਉਸ ਵਕਤ ਮਜੂਰ ਮਹਿਸੂਸ ਹੋ ਰਹੀ ਸੀ, ਲੇਕਿਨ ਜਦ ਆਪਦੇ ਸਿਰ ਤੇ ਆ ਪਿਆ ਉਹ ਵਿਛੋੜਾ ਔਰ ਫਿਰ ਪਤਾ ਲੱਗਿਆ ਕਿ ਮੁਰਸ਼ਿਦ ਦਾ ਵਿਛੋੜਾ ਕਿਤਨਾ ਦੁਖਦਾਈ ਹੁੰਦਾ, ਕਿਵੇਂ ਚੱਲਣਾ ਔਖਾ ਸੇਵਕ ਵਾਸਤੇ ਹੋ ਜਾਂਦਾ ਹੈ।
Hazur took 2 hours to tell me about his condition when his master Sawan Singh left the body. And at that time, all the things which he was telling to me, I felt that all these things are ordinary and I was not understanding its real meaning. But when the same thing happened to me, and when I realized that, and when I went through all the separation and all the things which he had told to me when his master left the body, then I realized that how much difficult it becomes for a disciple when his master leaves this world, how much difficult it becomes for him to bear the pain of the separation from his master.
ਜਿਸ ਦਿਨ ਹਜ਼ੂਰ ਮੈਨੂੰ ਇਹ ਆਪਦੀ ਕਹਾਣੀ ਵਿਛੋੜੇ ਦੀ ਦੱਸਣਾ ਚਾਹੁੰਦੇ ਸੀ, ਮੇਰਾ ਖਿਆਲ ਸੀ ਕਿ ਮੈਂ ਹਜ਼ੂਰ ਦੇ ਨਾਲ ਨਾ ਕਾਰ ਦੇ ਵਿੱਚ ਜਾਵਾਂ, ਔਰ ਲੇਕਿਨ ਹਜ਼ੂਰ ਇਹ ਚਾਹੁੰਦੇ ਸੀਗੇ ਮੈਂ ਜਾਂ ਦੂਸਰੀ ਕਾਰ 'ਚ ਬੈਠਣ ਲੱਗਿਆ, ਹਜ਼ੂਰ ਕਹਿਣ ਲੱਗੇ ਤੂੰ ਮੇਰੇ ਨਾਲ ਹੀ ਆ ਜਾ। ਮੈਂ ਕਿਹਾ ਤੁਸੀਂ ਸਾਰੀ ਰਾਤ ਦੇ ਥੱਕੇ ਹੋ, ਸਾਰੀ ਸੰਗਤ ਨੂੰ ਟਾਈਮ ਦਿੱਤਾ ਹੈ, ਤੁਸੀਂ ਕਾਰ ਦੇ ਪਿੱਛੇ ਪੈ ਕੇ ਚਲੇ ਜਾਇਓ। ਹਜ਼ੂਰ ਕਹਿਣ ਲੱਗੇ ਮੈਂ ਖਾਸ ਗੱਲ ਕਰਨੀ ਹੈ, ਸਾਡਾ 2-1.5 ਘੰਟੇ ਦਾ ਸਫ਼ਰ ਸੀਗਾ, ਹਜ਼ੂਰ ਨੇ ਕਿਹੜੀ ਖਾਸ ਗੱਲ ਕਰਨੀ ਸੀ? ਸਾਰੇ ਰਸਤੇ ਮੈਨੂੰ ਆਪਣੇ ਮੁਰਸ਼ਿਦ ਦਾ ਵਿਛੋੜਾ ਹੀ ਦੱਸੇ ਗਏ। ਮੈਨੂੰ ਹੁਣ ਪਤਾ ਲੱਗਦਾ ਹੈ ਕਿ ਮੇਰੇ ਵਾਸਤੇ ਦੱਸ ਰਹੇ ਸੀ ਕਿ ਇਹ ਤੈਨੂੰ ਵੀ ਚੱਲਣਾ ਪਏਗਾ, ਤੇਰੇ ਉੱਤੇ ਵੀ ਇਹੋ ਜਿਹਾ ਦਰਦ ਆਏਗਾ, ਤੈਨੂੰ ਵੀ ਜੰਗਲਾਂ 'ਚ ਜਾਣਾ ਪਏਗਾ।
On the day when Master was going to tell me about the pain of separation which he had when his master left the body, on that day I had this thing in my mind that I should not go with Master on that day, because Master had given satsang and time to many people. All day he had worked hard, so that's why I thought that maybe Master should go alone in the car so that he can rest on the back seat of the car and I should go in some other car. But Master called me up and he said that I want to talk with you, something important. I told him that, Master, you please rest because you have given so much time to people and for this 2 hours you should rest. But he said that, no, you come and I want to talk with you something important. And what was the important thing he talked about with me? For all the time of 2 hours, he talked about the separation and what was his condition when his master left the body. And now I understand, and when he left the body, at that time I realized that that was the thing for me, and Master wanted to tell me at that time that this thing will come on you also, and you will also have to bear this thing. And that's why he was telling me all about the separation, all about his condition when his master left the body.
ਸੋਜਨਾ ਤੇ ਮਾਇਲ
ਜਿਨ੍ਹਾਂ ਦਾ ਇੱਥੇ ਗੁਰੂ ਨਾਲ ਪਿਆਰ ਸੱਚਾ ਹੈ ਉਹਨਾਂ ਦਾ ਅੱਗੇ ਵੀ ਸੱਚਾ ਹੈ, ਜਿਨ੍ਹਾਂ ਤੇ ਗੁਰੂ ਖੁਸ਼ ਹੈ ਉਹੀ ਗੁਰੂ ਦੇ ਸਤਖੰਡ ਦੇ ਵਿੱਚ ਦਾਖਲ ਹੋ ਸਕਦੇ ਆ ਜਿੰਦੇ ਜੀ।
Those who have real love for the master here, only they will be able to have real love for the master in the beyond also. Those on whom master is pleased, only they can enter the kingdom, only they can enter his kingdom, only they can enter the satsang.
ਔਰ ਉਹੀ ਆਤਮਾ ਗੁਰੂ ਦੀ ਛੇਜ ਮਾਣ ਸਕਦੀ ਹੈ।
And only such souls can And only those souls can be happy.
ਜਿਸ ਤਾਰੇ ਕਲਕ ਨਾ ਬੋਲਿਆ ਸੋਈ ਖਾਲੀ ਡੇਰਾ।
ਜਿਸ ਸਰੀਰ ਦੇ ਅੰਦਰ ਕੰਤ ਗੁਰੂ ਬੋਲਦਾ ਨੀ, ਜਿਸ ਆਤਮਾ ਨਾਲ ਗੁਰੂ ਗੱਲ ਨੀ ਕਰਦਾ ਗਾ, ਉਹ ਤਾਂ ਸੁਣੀ ਹੈ, ਦੇਹੀ ਸੁਣੀ ਹੈ, ਬਾਡੀ ਸੁਣੀ ਹੈ, ਡੇਰਾ ਹੀ ਸੁਣਾ ਹੈ, ਜਿੱਥੇ ਘਰ ਦਾ ਮਾਲਕ ਹੀ ਬੋਲ ਨੀ ਰਿਹਾ।
The body in which the master is not talking, or the body in which the master is not talking with the soul, or master is not manifested, that body is empty, because the owner of the house, the owner of the body is not there.
ਉਂਡ ਸ਼ਹਿਰ ਸਭ ਪਾਲਿਆ ਕਾਸਦ ਕੱਲਾਂ ਕੇਰਾ।
ਹੁਣ ਅੰਦਰੋਂ ਆਵਾਜ਼ ਆਉਂਦੀ ਸੀ ਕਿ ਮੈਂ ਸਾਰਾ ਸ਼ਹਿਰ ਵੀ ਦੁਨੀਆਂ ਵੀ ਢੂੰਡੀ, ਮੈਂ ਕਿੱਥੇ ਕਾਗਜ਼ ਕੱਲਾਂ, ਤੂੰ ਕਿਹੜੀ ਜਗ੍ਹਾ ਗਿਆ ਹੈ, ਕੋਈ ਪਤਾ ਟਿਕਾਣਾ ਦੱਸ ਕੇ ਨਹੀਂ ਹੈ।
Now from inside the voice was coming that I have searched for you in all the cities, in all the towns. At what address I should send the letter, because you have not even told me that at what place you are now and where you have gone.
ਕਈ ਪ੍ਰੇਮੀ ਆਉਂਦੇ ਆ, ਉਹ ਕਹਿਣ ਲੱਗੇ ਜੀ ਸਾਨੂੰ ਧਿਆਨ ਧਰਨ ਦੇ ਵਿੱਚ ਜਾਂ ਤੁਹਾਡੇ ਨਾਲ ਪਿਆਰ ਕਰਨ ਦੇ ਵਿੱਚ ਕਠਿਨਾਈ ਹੁੰਦੀ ਹੈ। ਮੈਂ ਜਵਾਬ ਦਿੰਦਾ ਹੁੰਦਾ ਹੈ ਕਿ ਮੈਨੂੰ ਕੋਈ ਧਿਆਨ ਧਰਨ ਦੇ ਵਿੱਚ ਕਠਿਨਾਈ ਨਹੀਂ, ਮੈਨੂੰ ਤੁਹਾਡੇ ਨਾਲ ਪਿਆਰ ਕਰਨ ਦੀ ਕੋਈ ਕਠਿਨਾਈ ਨਹੀਂ, ਕਿਉਂਕਿ ਮੈਨੂੰ ਹਰ ਇੱਕ ਇਨਸਾਨ ਦੇ ਅੰਦਰ ਮੇਰਾ ਗੁਰੂ ਪਿਆਰਾ ਕਿਰਪਾਲ ਹੀ ਦਿਸ ਰਿਹਾ ਹੈ। ਪਸ਼ੂ ਪੰਛੀ ਦੇ ਅੰਦਰ ਕਿਰਪਾਲ ਦਿਸ ਰਿਹਾ, ਦੋਸਤ ਦੁਸ਼ਮਣ ਦੇ ਵਿੱਚ ਕਿਰਪਾਲ ਦਿਸ ਰਿਹਾ, ਮੈਨੂੰ ਕੋਈ ਕਠਿਨਾਈ ਨਹੀਂ ਕਿਸੇ ਨਾਲ ਪਿਆਰ ਕਰਨ ਦੀ ਆ ਰਹੀ।
Many dear ones come to me and they say that they have some difficulty in loving me and they have some difficulty in thinking about me. But I tell them that I don't have any difficulty in loving you or I don't have any difficulty in thinking about you. Because within all of you, even in the animals, birds and all the trees and all the leaves of within everything on this world, I am seeing my beloved Kripal everywhere. That's why I don't have any problem in loving all of you.
ਮਹਾਰਾਜ ਸਾਵਣ ਸਿੰਘ ਦੇ ਵਕਤ ਇੱਕ ਵਜ਼ੀਰਾ ਪ੍ਰੇਮੀ ਹੋਇਆ ਸੀਗਾ, ਜਿਹੜਾ ਤੁਰੇ ਜਾਂਦੇ ਪਸ਼ੂਆਂ ਨੂੰ ਵੀ ਜੱਫੀ ਪਾ ਕੇ ਕਹਿ ਦਿੰਦਾ ਸੀ, ਦਰਖਤ ਨੂੰ ਵੀ ਜੱਫੀ ਪਾ ਕੇ ਕਹਿ ਦਿੰਦਾ ਸੀ ਕਿ ਸਾਵਣ ਸ਼ਾਹ ਇਹਦੇ ਵਿੱਚ ਵੀ ਹੈਗਾ।
In the time of Master Savan Singh, there was one disciple Vajira, his disciple Vajira, that whenever he would go on the path, wherever he would walk, if he would find any animal or anything, he would embrace that animal or that thing and say that Savan Shah is even in this thing.
ਚੜੀਆਂ ਡੋਲੀ ਪ੍ਰੇਮ ਦੀ ਦਿਲ ਤੜਕੇ ਮੇਰਾ।
ਲੇਕਿਨ ਉਸ ਪ੍ਰੇਮ ਦੀ ਡੋਲੀ, ਸ਼ਬਦ ਦੀ ਡੋਲੀ ਦੇ ਵਿੱਚ ਚੜ੍ਹਨਾ ਬੜਾ ਔਖਾ ਹੈ। ਜਦ ਨਾਲ ਦੀਆਂ ਚੜ੍ਹ ਜਾਂਦੀਆਂ ਹੈ, ਆਪਣਾ ਤਨ ਵਾਰ ਕੇ, ਜਾਨ ਵਾਰ ਕੇ, ਕਿਉਂਕਿ ਇੱਥੇ ਜਾਨ ਤੋੜਨੀ ਪੈਂਦੀ ਹੈ, ਤਾਂ ਫਿਰ ਦੂਸਰੀ ਆਤਮਾ ਦਾ ਦਿਲ ਧੜਕਦਾ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਇੱਥੇ ਦਰਦ ਹੋਇਆ ਉੱਠ ਖੜੇ, ਕੋਈ ਕਹਿੰਦਾ ਘੰਟਾ ਲਾਇਆ, ਔਰ ਫਿਰ ਦਿਲ ਉਹਨਾਂ ਲੋਕਾਂ ਦਾ ਧੜਕਦਾ ਹੈ। ਪ੍ਰੇਮ ਦੀ ਡੋਲੀ ਚੜ੍ਹਨਾ, ਜਾਨ ਦੀ ਬਾਜੀ ਲਾਉਣੀ ਪੈਂਦੀ ਹੈ।
ਬਟ ਵੈਨ ਦ ਸੋਲ ਇਜ਼ ਕਲਾਈਮਿੰਗ ਔਨ ਦੀ ਕਾਰਟ, ਔਰ ਵੈਨ ਦ ਸੋਲ ਇਜ਼ ਕਲਾਈਮਿੰਗ ਔਨ ਦੀ ਕਾਰਟ ਆਫ ਲਵ, ਇਟ ਹੈਜ਼ ਟੂ ਐਕਸਪੀਰੀਅੰਸ ਅ ਲੋਟ ਆਫ ਪੇਨ, ਐਂਡ ਓਨਲੀ ਦੇ ਕੈਨ ਕਲਾਈਮ ਔਨ ਦ ਕਾਰਟ ਆਫ ਲਵ, ਦੋਜ਼ ਹੂ ਰੀਅਲੀ ਅੰਡਰਗੋ ਦੀ ਪੇਨ ਐਂਡ ਦੋਜ਼ ਹੂ ਰੀਅਲੀ ਬੇਅਰ ਦ ਪੇਨ। ਬਟ ਦ ਪੀਪਲ ਹੂ ਆਰ ਸੇਇੰਗ ਦੈਟ ਦੇ ਸੈਟ ਫਾਰ ਦਿਸ ਮੈਨੀ ਆਵਰਸ, ਔਰ ਦੇ ਹੈਵ ਪੇਨ ਇਨ ਨੀਜ਼, ਔਰ ਦੇ ਹੈਵ ਪੇਨ ਇਨ ਲੈਗਸ, they cannot climb the cart of love.
Muhammad kaadari hath pakdi mera.
ਹੁਣ ਉਸ ਹਜ਼ੂਰ ਦੇ ਅੱਗੇ ਵਾਸਤਾ ਹੈ, ਹੇ ਕਿਰਪਾਲ ਸ਼ਾਹ, ਹੇ ਦੀਨ ਦੁਨੀ ਦੇ ਮਾਲਕ, ਹੇ ਸਰਵ ਸ਼ਕਤੀਮਾਨ, ਤੂੰ ਸਾਡਾ ਹੱਥ ਪਕੜ, ਹੱਥ ਨਾ ਸਾਡਾ ਸਿਰ ਛੱਡ।
Now this is the request in front of Hazur Kripal, that oh almighty Kripal, oh the owner of all this world, all this creation, you don't leave our hand, you catch our hand and you save us.
Pehli paudi utar deya pul sarate dera.
Sant mat de jitne vi avyas hain, main roz dassa, oh pehla aukhe hai, pehla te is tarah jis tarah aag di nadi de utton hi tapke jana penda hai.
Daily I am saying this thing, that all the practices of the sant mat, they are difficult in the beginning, and in the beginning It is just like the crossing of the river of fire.
लेकिन आशक नु कोई दुख नहीं, भूख नहीं, आशक वास्ते कोई तकलीफ नहीं।
But for a lover there is no difficulty, no problem, no pain, nothing.
Hari peda haj kar le main mukh vekha tera.
ਹੁਣ ਜਿਹੜੀ ਦੁਨੀਆਂ ਹੈ ਉਹ ਕੀ ਕਰਦੇ ਆ, ਕੋਈ ਕਹਿੰਦਾ ਜੀ ਮੇਰਾ ਸਿਮਰਨ ਨਹੀਂ ਬਣਦਾ, ਕੋਈ ਕਹਿੰਦਾ ਮੇਰਾ ਧਿਆਨ ਨਹੀਂ ਬਣਦਾ, ਕੋਈ ਸ਼ਿਕਾਇਤ ਕਰਦਾ, ਕੋਈ ਕਹਿੰਦਾ ਜੀ ਜੋਤ ਨਹੀਂ ਦਿਸਦੀ। ਲੇਕਿਨ ਜਿਹੜਾ ਆਸ਼ਿਕ ਹੈ ਉਹ ਕੀ ਕਹਿੰਦਾ ਹੈ ਕਿ ਉਹ ਕਹਿੰਦਾ ਮੈਨੂੰ ਕਿਸੇ ਸਿਮਰਨ ਦੀ ਜ਼ਰੂਰਤ ਨਹੀਂ, ਮੈਂ ਤੇਰਾ ਮੁੱਖ, ਮੈਂ ਤੇਰੇ ਮੁਖੜੇ ਤੇ ਆਸ਼ਿਕ ਹੈ, ਮੈਂ ਤੇਰਾ ਮੂੰਹ ਦੇਖ ਕੇ ਖੁਸ਼ ਹੋ ਜਾਣਾ, ਮੇਰੇ ਸਾਰੇ ਭਜਨ ਬਣ ਜਾਂਦੇ ਆ ਜਦ ਮੈਂ ਤੇਰੇ ਸਰੂਪ ਦੇ ਦਰਸ਼ਨ ਕਰ ਲੈਣਾ।
ਨਾਓ ਪੀਪਲ ਸੇ ਦੈਟ ਦੇ ਕੈਨ ਨਾਟ, ਦੇ ਹੈਵ ਡਿਫਿਕਲਟੀ ਇਨ ਡੂਇੰਗ ਸਿਮਰਨ, ਦੇ ਹੈਵ ਡਿਫਿਕਲਟੀ ਇਨ ਫਿਕਸਿੰਗ ਦੇਅਰ ਅਟੈਂਸ਼ਨ, ਔਰ they have one or the other difficulty in the meditation. But for the lover there is no difficulty. He says that I don't need to do any simran, because whenever I am seeing your beautiful face, my all meditations are done, and my meditation is only to look at your beloved, to look at your beautiful face.
Kyunki naam guru ne dekha hai, jinhan ne guru pakad liya, guru te aashiq ho gaye, unhan da sab kuch hi aa janda, unhan de andar naam bhi aa janda hai,
because only master has seen and manifested the naam, and those who have catch the master, those who become fond of master, they get everything, because in master there is naam.
Balochistani mastane ne savan shah de ke khad ke kya si ke mere paada radha swami bhi mar gaya, akal purakh bhi mar gaya, vah guru khuda sab mare hoye hai, ek tu hi jiona hai. Oh maharaj savan singh kahne lage, mastane is tarah na kahe tu. Oh kahne laga main sat kehna, main tainu dekha, mere paada tu hi vah guru hai, tu hi akal purakh hai, tu hi sab kuch hai.
Mastana ji of Balochistan had said this thing to master savan singh, that for me all that akal purakh, vah guru, sada swami, khuda, everybody has said, only you are alive for me. But Master Sawant Singh has said that, Mastana, you don't say like that. But he replied that, no, because I have seen you, and only you, that's why for me, all Radha Swami, everybody has said, and only you are for me.
ਇਸ ਵਾਸਤੇ ਜਿਹੜੀ ਬਚਪਨੇ ਤੋਂ ਮੈਨੂੰ ਤੜਪ ਸੀ, ਉਸ ਅਕਾਲ ਪੁਰਖ ਨੇ ਕਿਰਪਾਲ ਸ਼ਾਹ ਦਾ ਰੂਪ ਧਾਰ ਕੇ ਮੇਰੇ ਦਿਲ ਨੂੰ ਆ ਕੇ ਖਿੱਚ ਲਿਆ।
That's why the intense longing which I had for my childhood, that timeless Lord Kripal, the timeless Lord came in the body of Kripal, and he quenched the thirst of my longing.
ਲੇਕਿਨ ਮੈਂ ਜੈਸਾ ਮੇਰੇ ਗੁਰੂ ਨੇ ਪਿਆਰ ਕੀਤਾ, ਮੈਥੋਂ ਉਸਦਾ ਪਿਆਰ ਨਹੀਂ ਹੋਇਆ, ਕਿਉਂਕਿ ਮੇਰੇ ਵਿੱਚ ਹੋਮੈਂ ਦਾ ਪੜਦਾ ਸੀਗਾ।
ਬਟ ਦ ਲਵ ਵਿਚ ਮਾਈ ਮਾਸਟਰ ਗਿਵ ਟੂ ਮੀ, ਆਈ ਡਿਡਨਟ, ਆਈ ਵਾਸ ਨਾਟ ਏਬਲ ਟੂ ਲਵ ਹਿਮ ਲਾਈਕ ਦ ਸੇਮ, ਬਿਕੋਜ਼ ਆਈ ਵਾਸ ਹੈਵਿੰਗ ਦ ਵੇਲ ਆਫ ਈਗੋਇਜ਼ਮ ਇਨ ਮੀ।
ਖੁੰਡੀ ਕਤ ਪ੍ਰੇਮ ਦੀ ਦਿਲ ਖਿੱਚਿਓ ਮੇਰਾ।
ਹਜ਼ੂਰ ਦਾ ਇਹ ਵਿਚਾਰ ਸੀ ਕਿ ਆਸ਼ਰਮ ਦੇ ਵਿੱਚੋਂ ਥੋੜੇ ਜਿਹੇ ਮਿੰਟ ਠਹਿਰ ਕੇ ਮੈਂ ਉੱਠ ਆਊਂਗਾ, ਲੇਕਿਨ ਜਿੱਥੇ ਮਿੰਟ ਦਾ ਵਿਚਾਰ ਸੀ ਉੱਥੇ ਉਹਨਾਂ ਨੂੰ 5-6 ਘੰਟੇ ਲੱਗ ਗਏ ਸੀਗੇ, ਔਰ ਉਸ ਤੋਂ ਬਾਅਦ ਤਾਂ ਕਦੇ ਦਿਨ ਵੀ ਲਾਏ ਆਉਂਦੇ ਸੀਗੇ। ਔਰ ਮੈਂ ਜਦ ਹਜ਼ੂਰ ਦੇ ਅੱਗੇ ਕਿਹਾ, ਹਜ਼ੂਰ ਕਹਿਣ ਲੱਗੇ ਮੈਂ ਜਾਣਾ ਹੈ, ਮੈਂ ਕਿਹਾ ਤੂੰ ਤਾਂ ਪਿਆਰ ਦੀ ਕੁੰਡੀ ਪਾ ਕੇ ਮੇਰੇ ਦਿਲ ਨੂੰ ਖਿੱਚ ਲਿਆ, ਹੁਣ ਜਾਣਾ ਕਿੱਥੇ ਹੈ?
When Hazur first came to the ashram at that time, he had the plan of staying for only 2 minutes, because he had to go further. But when he came there, it took 5 or 6 hours for him to stay there. And when Master told me that he has to go, I told him that you have pulled me using the hook of love. Now where are you going to go?
Jad Hazur nu main kya tusi agli side ta ho ke dekho, kyunki pichhe satsang de andar koi 20,000 aadmi baitha si Hazur di intezar de vich jinna ne kise ne naam nahi liya siga.
And when I told Master that, you just look on the other side, and on the other side there were 20,000 people, and nobody was initiated, and everybody was sitting for him.
Aur jab Hazur ne itni atma dekhi, intezar kar diya, Hazur ne itni daya barsayi ke jitne bhi aadmi baithe sige sab nu Hazur ne aap da noor hi noor dikhaya, utthe ek bada nazara siga, har aadmi ye keh reha siga, koi kehna siga, ha lagda hai ke mere nahi baat kar reha ho, ke main mere nahi baat kar reha hai, is tarah Hazur ne nazara dikhaya siga.
And when Hazur saw the yearning of this many souls, those who were sitting there, Hazur felt very gracious, and he showered much grace on them, and everybody saw the light instead of Hazur there, and everybody was reporting that they felt that as if Master was talking only with them, and everybody saw light there, and that was very great
I did get this master shower on all of them.
ਹੁਣ ਜਦ ਪਹਿਲਾਂ ਪਹਿਲਾਂ ਅਸੀਂ ਅਭਿਆਸ ਕਰਦੇ ਹਾਂ ਉਸ ਵੇਲੇ ਅਸੀਂ ਡਰਦੇ ਹਾਂ ਜਾਂ ਥੋੜਾ ਜਿਹਾ ਸਰੀਰ ਸੁੰਨ ਹੁੰਦਾ ਸੀ ਕਹਿੰਦੇ ਕਿਤੇ ਮੌਤ ਨਾ ਆ ਜਾਵੇ ਇਸੇ ਤਰ੍ਹਾਂ ਪਹਿਲਾਂ ਪਹਿਲਾਂ ਡਰ ਲੱਗਦਾ ਹੈ ਔਰ ਜਿਹੜੀ ਰਾਤ ਹੈ ਉਹ ਸਾਲ ਦੀ ਬਣ ਜਾਂਦੀ ਹੈ ਜਦੋਂ ਪ੍ਰੇਮੀ ਰਾਤ ਨੂੰ ਜਾਗਦਾ ਹੈ ਲੇਕਿਨ ਜਦ ਸੁਰਤ ਲੱਗਣ ਲੱਗ ਜਾਂਦੀ ਹੈ ਅੰਦਰ ਪਿਆਰ ਜਾਗ ਪੈਂਦਾ ਹੈ ਔਰ ਰਾਤ ਨੂੰ ਵੀ ਪ੍ਰੇਮੀ ਕਹਿੰਦਾ ਤੂੰ ਹੋਰ ਵੱਧ ਜਾ ਜਦ ਜੇ ਦਿਨ ਚੜ ਗਿਆ ਤਾਂ ਮੇਰਾ ਪਿਆਰ ਟੁੱਟ ਜਾਏਗਾ
ਨਾਓ ਇਨ ਦ ਬਿਗਿਨਿੰਗ ਵੈਨ ਵੀ ਆਰ ਸਟਾਰਟਿੰਗ ਅਵਰ ਮੈਡੀਟੇਸ਼ਨ ਇਫ ਅਵਰ ਬਾਡੀ ਬਿਕਮਸ ਨੰਬ ਵੀ ਫੀਲ ਦੈਟ ਵੀ ਆਰ ਗੋਇੰਗ ਟੂ ਡਾਈ ਐਂਡ ਇਨ ਦੈਟ ਵੇ ਵੀ ਬਿਕਮ ਅਫਰੇਡ ਆਫ ਦ ਡੈਥ ਬਟ ਆਫਟਰ ਦੈਟ ਐਂਡ ਇਨ ਦੈਟ ਟਾਈਮ ਵੀ ਫੀਲ ਦੈਟ ਵਨ ਨਾਈਟ ਇਜ਼ ਜਸਟ ਲਾਈਕ ਵਨ ਈਅਰ ਬਟ ਆਫਟਰ ਦੈਟ ਵੈਨ ਅਵਰ ਸੂਰਤ ਇਜ਼ ਕਨੈਕਟਡ ਇਨ ਟਾਈਮ ਐਂਡ ਵੈਨ ਵੀ ਸਟਾਰਟ ਗੈਟਿੰਗ ਇੰਟਰਸਟ ਇਨ ਦ ਮੈਡੀਟੇਸ਼ਨ ਐਂਡ ਇਫ ਯੂ ਆਰ ਅਵੇਕ ਐਟ ਨਾਈਟ ਵੀ ਆਰ ਰਿਕੁਐਸਟਿੰਗ ਵੀ ਰਿਕੁਐਸਟ ਅ ਨਾਈਟ ਦੈਟ ਨਾਓ ਯੂ ਗਰੋ ਮੋਰ ਲੌਂਗ ਐਂਡ ਨਾਓ ਯੂ ਡੋਂਟ ਐਂਡ ਬਿਕੋਜ਼ ਇਫ ਦ ਡੇ ਵਿਲ ਕਮ ਮਾਈ ਲਵ ਇਜ਼ ਮਾਈ ਬੀਲਵਡ ਵਿਲ ਬੀ ਡਿਸਕਨੈਕਟਡ ਐਂਡ ਇਨ ਦੈਟ ਵੇ ਯੂ ਬਿਕਮ ਮੋਰ ਲੌਂਗ
ਹੁਣ ਜਦ ਗੁਰੂ ਦੀ ਦਿੱਤੀ ਹੋਈ ਜੁਗਤੀ ਸੇਵਕ ਕਮਾਉਂਦਾ ਹੈ ਰਾਤਾਂ ਜਾਗਦਾ ਹੈ ਮਿਹਨਤਾਂ ਕਰਦਾ ਹੈ ਜਦ ਆਪਣੀ ਆਤਮਾ ਤੋਂ ਕਸੂਰ ਸੂਖਮ ਕਾਰਨ ਪਰਦੇ ਲਾ ਲੈਂਦਾ ਹੈ ਪਹਿਲੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਉਦੋਂ ਮੂੰਹ ਕਿੱਧਰ ਹੋ ਜਾਂਦਾ ਹੈ ਆਪਣੇ ਗੁਰੂ ਦੀ ਤਰਫ਼ ਨੂੰ ਹੋ ਜਾਂਦਾ ਦੁਨੀਆਂ ਦੀ ਤਰਫ਼ ਜਿਹੜਾ ਖਿਆਲ ਹੁੰਦਾ ਸਭ ਟੁੱਟ ਜਾਂਦਾ ਹੈ
ਐਂਡ ਨਾਓ ਵੈਨ ਦ ਡਿਸਾਈਪਲ ਇਜ਼ ਮੈਡੀਟੇਟਿੰਗ ਅਕੋਰਡਿੰਗ ਟੂ ਦ ਇਨਸਟ੍ਰਕਸ਼ਨਸ ਆਫ ਦ ਮਾਸਟਰ ਐਂਡ ਕੀਪਿੰਗ ਦੀ ਕਮਾਂਡਮੈਂਟ ਆਫ ਦ ਮਾਸਟਰ ਐਂਡ ਐਟ ਦੈਟ ਟਾਈਮ ਵੈਨ ਇਜ਼ ਪ੍ਰੈਕਟਿਸਿੰਗ ਵਟ ਐਵਰ ਮਾਸਟਰ ਹੈਜ਼ ਟੋਲਡ ਹਿਮ ਟੂ ਡੂ ਐਂਡ ਰਿਮੂਵਿੰਗ ਆਲ ਦ ਥ੍ਰੀ bodily cover, physical, after then causes. When he reaches to the first plane, what happens to him? His face is diverted towards the face of master.
ਹੁਣ ਪਹਿਲਾਂ ਸਾਨੂੰ ਸ਼ਬਦ ਸੁਣਦਾ ਜ਼ਰੂਰ ਹੈ ਲੇਕਿਨ ਉਹ ਕਹਿੰਦਾ ਨਹੀਂ
ਨਾ ਅਰਲੀਅਰ ਨੋ ਮੈਟਰ ਇਫ ਯੂ ਆਰ ਲਿਸਨਿੰਗ ਟੂ ਦ ਸ਼ਬਦ ਬਟ ਇਟ ਡਜ਼ਨਟ ਪੁੱਲ ਅਸ ਅਪ
ਲੇਕਿਨ ਜਦ ਨੌਂ ਦੁਆਰੇ ਖਾਲੀ ਕਰਕੇ ਅੱਖਾਂ ਦੇ ਪਿੱਛੇ ਖਿਆਲ ਨੂੰ ਲਿਆਉਂਦੇ ਹੈ ਉਦੋਂ ਕਿਰਪਾਲ ਦੀ ਵਾਂਗ ਅੰਦਰ ਸੁਣਦੀ ਹੈ ਕਿ ਕਿਸ ਤਰ੍ਹਾਂ ਕਿਰਪਾਲ ਉਹ ਪਰਮਾਤਮਾ ਅੰਦਰ ਆਵਾਜ਼ ਦੇ ਰਿਹਾ ਔਰ ਜਦੋਂ ਉਸਦੀ ਕਿਰਪਾਲ ਸਾਈਂ ਦੀ ਆਵਾਜ਼ ਸੁਣਦੀ ਹੈ ਦਿਲ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ
ਬਟ ਵੈਨ ਵੀ ਵੈਕ ਐਟ ਅਵਰ ਨਾਈਨ ਓਪਨਿੰਗ ਐਂਡ ਕਮ ਟੂ ਦੀ ਆਈ ਸੈਂਟਰ ਆਫਟਰ ਦੈਟ ਵੀ ਲਿਸਨ ਦ ਸਾਊਂਡ ਦ ਵਾਇਸ ਆਫ ਕਿਰਪਾਲ ਦ ਗੋਡ ਕਿਰਪਾਲ ਐਂਡ ਦੈਨ ਅਵਰ ਹਾਰਟ ਬਿਕਮਸ ਐਂਡ ਦੈਨ ਅਵਰ ਹਾਰਟ ਬਲੋਸਮਸ ਲਾਈਕ ਅ ਫਲਾਵਰ ਬਿਕੋਜ਼ ਵੀ ਹੀਅਰ ਦ ਸਾਊਂਡ ਆਫ ਕਿਰਪਾਲ
ਪ੍ਰੇਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਅੰਦਰ ਆਵਾਜ਼ ਕੌਣ ਦੇ ਰਿਹਾ ਉਹਨੂੰ ਇਹ ਹੀ ਪਤਾ ਲੱਗਦਾ ਕਿ ਮੇਰਾ ਗੁਰੂ ਬੁਲਾ ਰਿਹਾ ਗੁਰੂ ਦੀ ਆਵਾਜ਼ ਹੈ
ਦੈਨ ਅ ਡੀਅਰ ਵਨ ਡੋਨਟ ਈਵਨ ਨੋ ਦੈਟ who is calling him and who is sounding the sound within him. He understands that only the master is there who is calling him up.
ਇਹ ਸਮਝਾਉਣ ਵਾਸਤੇ ਦੱਸਿਆ ਜਾਂਦਾ ਹੈ ਕਿ ਤੁਹਾਡੇ ਅੰਦਰ ਘੰਟੇ ਦੀ ਆਵਾਜ਼ ਆਏਗੀ ਤੁਹਾਡੇ ਅੰਦਰ ਸੰਖ ਦੀ ਆਵਾਜ਼ ਆਏਗੀ ਘੰਟੀਆਂ ਦੀ ਆਵਾਜ਼ ਆਏਗੀ ਸਿਰਫ ਇਹ ਪਹਿਲੀਆਂ ਪਹਿਲੀਆਂ ਆਵਾਜ਼ਾਂ ਹੈ ਲੇਕਿਨ ਅੰਦਰ ਜਾ ਕੇ ਹਾਲਤ ਹੀ ਹੋਰ ਤਬਦੀਲ ਹੋ ਜਾਂਦੀ ਹੈ
ਓਨਲੀ ਟੂ ਮੇਕ ਦੈਮ ਅੰਡਰਸਟੈਂਡ ਇਟ ਇਜ਼ ਸੈਡ ਦੈਟ ਦ ਵਾਇਸ ਆਫ ਸਾਊਂਡ ਦ ਸਾਊਂਡ ਆਫ ਬੈਲ ਵਿਲ ਕਮ ਕੌਂਚ ਵਿਲ ਕਮ ਦ ਬਿਗ ਬੈਲ ਵਿਲ ਕਮ ਬਟ ਵੈਨ ਵਨ ਗੋਸ ਵਿਦ ਇਨ ਦ ਕੰਡੀਸ਼ਨ ਫੋਰ ਦ ਥਿੰਗ ਵਿਚ ਹੀ ਐਕਸਪੀਰੀਅੰਸ ਦੈਟ ਕੈਨੋਟ ਬੀ ਡਿਸਕ੍ਰਾਈਬਡ ਇਸ ਕੰਡੀਸ਼ਨ ਬਿਕਮ ਸਮਵਾਟ ਡਿਫਰੈਂਟ
ਇਸ ਤਰ੍ਹਾਂ ਜਿਵੇਂ ਸੰਤ ਬਾਹਰੋਂ ਕਹਿ ਦਿੰਦੇ ਆ ਤੁਹਾਨੂੰ ਪਰਮਾਤਮਾ ਅੰਦਰ ਮਿਲੇਗਾ ਲੇਕਿਨ ਜਦੋਂ ਅੰਦਰ ਜਾਂਦੇ ਆ ਅੰਦਰ ਗੁਰੂ ਤੋਂ ਬਗੈਰ ਕੋਈ ਪਰਮਾਤਮਾ ਨਹੀਂ ਗੁਰੂ ਹੀ ਪਰਮਾਤਮਾ ਹੈ
ਇਟ ਇਜ਼ ਜਸਟ ਲਾਈਕ ਆਊਟਵਰਡਲੀ ਸੇਡ ਸੇ ਦੈਟ ਗੋਡ ਇਜ਼ ਵਿਦ ਇਨ ਯੂ ਬਟ ਵੈਨ ਵਨ ਗੋਸ ਵਿਦ ਇਨ ਇਟ ਇਜ਼ ਓਨਲੀ ਮਾਸਟਰ ਦੈਟ ਮਾਸਟਰ ਦੈਟ ਐਂਡ ਦੈਨ ਹੀ ਰਿਅਲਾਈਜ਼ਸ ਦੈਟ ਨੋਬਡੀ ਇਜ਼ ਗੋਡ ਐਕਸੈਪਟ ਹਿਸ ਮਾਸਟਰ
ਜਦੋਂ ਕਬੀਰ ਸਾਹਿਬ ਇੰਦਰਮਤੀ ਨੂੰ ਲੈ ਗਏ ਸਨ ਜਦ ਉਹਨੇ ਕੁੱਲ ਮਾਲਕ ਔਰ ਕਬੀਰ ਇੱਕ ਹੀ ਰੂਪ ਦੇ ਵਿੱਚ ਦੇਖੇ ਉਹ ਕਹਿਣ ਲੱਗੀ ਤੂੰ ਮੈਨੂੰ ਉੱਥੇ ਨਾ ਦੱਸਿਆ ਔਰ ਵੀ ਮੈਂ ਹੀ ਸੱਤ ਪੁਰਸ਼ ਹਾਂ ਉਹ ਕਹਿਣ ਲੱਗੇ ਤੈਨੂੰ ਯਕੀਨ ਹੀ ਨਹੀਂ ਹੋਣਾ ਸੀ ਤੂੰ ਕਹਿਣਾ ਸੀ ਦੋ ਪੈਸੇ ਪੈਸਿਆਂ ਦਾ ਆਦਮੀ ਕਹਿੰਦਾ ਮੈਂ ਭਗਵਾਨ ਹੈ
ਵੈਨ ਕਬੀਰ ਸਾਹਿਬ ਟੁੱਕ ਇੰਦਰਮਤੀ ਵਿਦ ਇਨ ਐਂਡ ਵੈਨ ਸ਼ੀ ਸਾਅ ਦੈਟ ਸਤਪੁਰਸ਼ ਐਂਡ ਕਬੀਰ ਸਾਹਿਬ ਆਰ ਦ ਸੇਮ ਥਿੰਗ ਐਂਡ ਸਤਪੁਰਸ਼ ਕਬੀਰ ਸਾਹਿਬ ਵਾਸ ਦੀ ਓਨਰ ਆਫ ਆਲ ਦ ਕਿੰਗਡਮ ਐਂਡ ਇੰਦਰਮਤੀ ਸੈਡ ਦੈਟ ਵਾਈ ਡਿਡਨਟ ਯੂ ਟੈਲ ਮੀ ਬਿਫੋਰ ਦੈਟ ਯੂ ਵੇਰ ਸਤਪੁਰਸ਼ ਕਬੀਰ ਸਾਹਿਬ ਰਿਪਲਾਈਡ ਦੈਟ ਇਫ ਆਈ ਹੈਡ ਟੈਲ ਦਿਸ ਥਿੰਗ ਇਫ ਆਈ ਹੈਡ ਟੋਲਡ ਦਿਸ ਥਿੰਗ ਟੂ ਯੂ ਬਿਫੋਰ ਯੂ ਵੁੱਡ ਹੈਵ ਨਾਟ ਬਿਲੀਵ ਯੂ ਵੁੱਡ ਹੈਵ ਸੈਡ ਦੈਟ ਹਾਊ ਦਿਸ ਆਰਡੀਨਰੀ ਮੈਨ ਕੈਨ ਬਿਕਮ ਹਾਊ ਦਿਸ ਆਰਡੀਨਰੀ ਮੈਨ ਕੈਨ ਬੀ ਹੈਅਰ owner of the strength and how he can be a Satguru.
Sada hoya hazari, main hazari.
ਜਦੋਂ ਜਦ ਕਿਰਪਾਲ ਦੀ ਆਵਾਜ਼ ਅੰਦਰ ਸੁਣਦਾ ਹੈ ਔਰ ਅੰਦਰ ਜਾਣ ਲੱਗ ਜਾਂਦਾ ਹੈ, ਫਿਰ ਕੀ ਕਹਿੰਦਾ ਕਿ ਮੈਂ ਤੇਰਾ ਸਦਾ ਹੀ ਹਾਜ਼ਰ ਹਾਂ, ਮੈਂ ਹਾਜ਼ਰ ਹੋ ਗਿਆ ਹਾਂ, ਮੈਥੋਂ ਜੋ ਵੀ ਕੰਮ ਲੈਂਦੇ ਮੈਂ ਉਹੀ ਕਰੂੰਗਾ, ਹੁਣ ਮੈਨੂੰ ਤੂੰ ਹੀ ਦੀ ਦੇ ਦੁਨੀਆਂ ਦੇ ਵਿੱਚ ਹੋਰ ਕੁਛ ਵੀ ਨੀਗਾ।
And when he goes within and he listens to the sound of Kripal, that after that he says to Kripal that I am always present, I am always at your disposal, whatever work you will tell me to do in this world I will do that, because I am seeing only you everywhere.
ਹਰ ਪਲ ਤੇਰੀ ਹਾਜ਼ਰੀ ਇਹੋ ਸਜਦਾ ਮੇਰਾ।
ਉਹ ਸਰਵ ਸ਼ਕਤੀਮਾਨ ਕਿਰਪਾਲ ਮੇਰੀ ਹਰ ਵਕਤ ਤੇਰੇ ਦਰਬਾਰ ਦੇ ਵਿੱਚ ਹਾਜ਼ਰੀ ਹੈ, ਇਹੀ ਮੇਰਾ ਸਜਦਾ ਹੈ, ਇਹੀ ਮੇਰੀ ਡੰਡੌਤ ਹੈ, ਇਹੀ ਮੇਰੀ ਪੂਜਾ ਹੈ, ਔਰ ਮੈਂ ਹਰ ਵਕਤ ਸੁੱਤਾ ਵੀ ਤੇਰੇ ਦਰਬਾਰ 'ਚ ਹਾਜ਼ਰ ਹੈ ਔਰ ਜਾਗਦਾ ਵੀ ਤੇਰੇ ਦਰਬਾਰ 'ਚ ਹਾਜ਼ਰ ਹੈ।
ਓ ਆਲਮਾਈਟੀ ਕਿਰਪਾਲ, I am always present in your court, and only this is my worship, only this is my salutation. Whether I am asleep or awake, I am always in your court.
Bulla shode vaasate dine padkar pai.
Os karpal de vaaste ajayab de sine de vich ag baldi sigi, ਜਿਸ ਤਰ੍ਹਾਂ ਚਿੰਗਾੜੀ ਦੇ ਉੱਤੇ ਪੈਰ ਟਿਕ ਜਾਵੇ ਔਰ ਪਤਾ ਹੀ ਹੈ ਜਦੋਂ ਅੱਗ ਕਿਸੇ ਦੇ ਉੱਤੇ ਡਿੱਗ ਪਵੇ ਕਿਤਨੀ ਉਸਦੇ ਦਰਦ ਹੁੰਦੀ ਹੈ, ਕਿਤਨੀ ਉਸਦੀ ਤਕਲੀਫ਼ ਹੁੰਦੀ ਹੈ, ਇਸੇ ਤਰ੍ਹਾਂ ਉਸ ਕਿਰਪਾਲ ਦੇ ਵਿਛੋੜੇ ਦੇ ਅੰਦਰ ਅੱਗ ਬਲਦੀ ਸੀ ਸੀਨੇ ਦੇ ਅੰਦਰ।
ਇਨ ਦੀ ਹਾਰਟ ਆਫ ਅਜਾਇਬ ਦ ਫਾਇਰ ਵਾਜ਼ ਬਰਨਿੰਗ ਆਫ ਦ ਸੈਪਰੇਸ਼ਨ ਆਫ ਕਿਰਪਾਲ ਐਂਡ ਨਾ ਯੂ ਨੋ ਦੈਟ ਇਫ ਬਾਈ ਮਿਸਟੇਕ ਵੀ ਸਟੈਪ ਔਨ ਈਵਨ ਔਨ ਸਮ ਸਮਾਲ ਸਪਾਰਕ ਆਫ ਲਾਈਟ ਹਾਊ ਮਚ ਪੇਨ ਹਾਊ ਮਚ ਹੀਟ ਵੀ ਫੀਲ ਐਟ ਦੈਟ ਪਲੇਸ ਇਨ ਦ ਸੇਮ ਵੇ ਦ ਸੇਮ ਫਾਇਰ ਆਫ ਸੈਪਰੇਸ਼ਨ ਵਾਜ਼ ਬਰਨਿੰਗ in the heart of a jab for his beloved Kripal.
Jad hazur chola chhad gaya si lokan nu unna di jaidad di payi si aur kinyan nu eh puchhndi si oh kida naam lege hai, lekin jehda aashiq hunda hai aashiq nu ta guru hi chahida, ohnu eh nahi hunda kida naam lege naam lege, ohnu eh nahi jaidad ke kaun sambhega, ohnu koi fikr nahi hunda, ohnu fikr hunda apne guru da, agar ta marda apne guru de vichode ch marda hai.
When hazur had left the body at that time, people were concerned not about his death, but people were concerned about the property, and everybody was asking this question that who is now going to be successor and whose name master has nominated. But the real lovers, they are not concerned about the wealth, they are not concerned about the successors, because they are in the love of their master, and they sigh and they weep only because they have been separated from their master.
Aukha pehla prem ga hoi katda nahi.
ਪ੍ਰੇਮ ਦਾ ਪੈਂਡਾ ਇਤਨਾ ਔਖਾ ਹੁੰਦਾ ਹੈ, ਉਹ ਘਟਦਾ ਨਹੀਂ ਹੋਰ ਵੀ ਵੱਧ ਜਾਂਦਾ ਹੈ।
ਪੈਥ ਆਫ ਲਵ ਇਜ਼ ਸੋ ਮਚ ਡਿਫਿਕਲਟ, ਇਟ ਨੈਵਰ ਡਿਕਰੀਜ਼ਸ, ਇਟ ਆਲਵੇਜ਼ ਇਨਕਰੀਜ਼ਸ।
ਕਿਉਂਕਿ ਪ੍ਰੇਮੀ ਤਾਂ ਸਾਰੇ ਆਪਣੇ ਆਪ ਨੂੰ ਕਹਿੰਦੇ ਆ, ਲੇਕਿਨ ਪ੍ਰੇਮੀ ਲੋਕ ਤਾਂ ਸਮੁੰਦਰ ਟੱਪ ਜਾਂਦੇ ਆ ਇੱਕ ਅੱਖ ਦੇ ਪਲਕ ਦੇ ਵਿੱਚ, ਲੇਕਿਨ ਸਾਥੋਂ ਆੜ ਵੀ ਟੱਪੀ ਨਹੀਂ ਜਾਂਦੀ ਛੋਟਾ ਜਿਹਾ ਖਾਲਾ ਵੀ।
ਐਵਰੀਬਡੀ ਇਜ਼ ਕਾਲਿੰਗ ਦੈਮਸੈਲਫਸ ਐਜ਼ ਅ ਲਵਰ, ਬਟ ਦੇ ਡੋਨਟ ਨੋ ਦੈਟ ਲਵਰਸ ਕੈਨ ਈਵਨ ਕ੍ਰੋਸ ਦੀ ਓਸ਼ਨ ਓਨਲੀ ਇਨ ਦੀ ਬਲਿੰਕ ਆਫ ਦੀ ਆਈ, ਬਟ ਵੀ ਆਰ ਨਾਟ ਈਵਨ ਰੈਡੀ ਟੂ ਕ੍ਰੋਸ ਅ ਸਮਾਲ ਡ੍ਰੇਨ।
ਰਾਵੇ ਚ ਵਾਗੀ ਤੇਰੀ ਫੇਰ ਸਾੜੀ ਪੈਂਦਾ